ਕਰਵਾ ਰਹੇ ਹੋ ਇਹਦਾ ਕੀ ਕਾਰਨ ਹੈ ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਹਨ ਉਹ ਇਸਦਾ ਸਮਾਧਾਨ ਕਰ ਰਹੇ ਹਨ। ਉਹ ਸਮਾਧਾਨ ਦੇ ਅੰਦਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਭਾਈ ਹੰਦਾਲ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਿੱਖ ਹੋਇਆ ਹੈ, ਭਾਈ ਹੰਦਾਲ ਦੀ ਪੰਥ ਦੇ ਵਿੱਚੋਂ ਹੋਰ ਹੰਦਾਲੀਆ ਹੋਇਆ, ਉਸ ਲਈ ਉਸ ਇਤਿਹਾਸ ਨੂੰ ਜੋ ਪਹਿਲਾਂ ਭਾਈ ਬਾਲਾ ਜੀ ਨੇ ਉਚਾਰਨ ਕੀਤਾ, ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣਿਆ ਪ੍ਰਵਾਨ ਕੀਤਾ, ਪੈੜੇ ਮੌਕੇ ਸਿੱਖ ਨੇ ਗੁਰਮੁਖੀ ਅੱਖਰਾਂ ਵਿੱਚ ਉਸ ਇਤਿਹਾਸ ਨੂੰ ਲਿਖਿਆ। ਉਹ ਪੋਤੀ ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਆਖਦੇ ਹਨ ਉਹ ਇਨ੍ਹਾਂ ਹੰਦਾਲੀਆਂ ਦੇ ਹੱਥ ਆ ਗਈ। ਉਹ ਅੱਗੇ ਜਾ ਕੇ ਭਾਈ ਸਾਹਿਬ ਸਾਰਾ ਪ੍ਰਸੰਗ ਦੱਸਣਗੇ ਔਰ ਉਹਨਾਂ ਨੇ ਕੁਝ ਗੱਲਾਂ ਆਖੀਰ ਇਹਦੇ ਵਿੱਚ ਸ਼ਾਮਲ ਕਰ ਦਿੱਤੀਆਂ। ਗੁਰੂ ਦੀ ਵਡਿਆਈ ਘੱਟ ਆਪਣੇ ਵੱਡੇ ਵਡੇਰਿਆਂ ਨੇ ਬਹੁਤ ਹੀ ਮਹਿਮਾ ਲਿਖ ਦਿੱਤੀ, ਇਸ ਲਈ ਉਹ ਇਤਿਹਾਸ ਜਿਸ ਦੇ ਵਿੱਚ ਆਖੀਰ ਪ੍ਰਸੰਗ ਲਿਖੇ ਗਏ ਹਨ ਔਰ ਉਹਨਾਂ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਵਿਚਾਰ ਦੇ ਨਾਲ ਪੜ੍ਹਨਾ ਚਾਹੀਦਾ। ਉਹ ਪ੍ਰਸੰਗ ਜਿਹਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗਿਆਨ ਵਿੱਚ ਫਰਕ ਪਵੇ ਉਸਨੂੰ ਤਿਆਗ ਦੇਣਾ ਚਾਹੀਦਾ ਹੈ। ਇਹ ਗੁਰੂ ਦੀ ਮਹਿਮਾ ਦੀ ਵਡਿਆਈ ਵਾਲਾ ਪ੍ਰਸੰਗ ਹੈ, ਉਹੀ ਗੁਰਸਿੱਖਾਂ ਨੂੰ ਸੁਣਨਾ ਚਾਹੀਦਾ ਤੇ ਧਾਰਨ ਕਰਨਾ ਚਾਹੀਦਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਈ ਹੰਦਾਲ ਦਾ ਪ੍ਰਸੰਗ ਸ਼ੁਰੂ ਕੀਤਾ ਹੈ, ਜਿਵੇਂ ਉਸਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਗੁਰੂ ਕੇ ਲੰਗਰ ਦੀ ਅਣਥੱਕ ਸੇਵਾ ਕੀਤੀ, ਉਹ ਪ੍ਰਸੰਗ ਆ ਰਿਹਾ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਉਹ ਪ੍ਰਸੰਗ ਸੁਣੋ, ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਾ ਤਹਿਲ ਦੇਖ ਕੀ ਕਰਤ ਜੈ ਤਹਿ ਆਏ ਗੁਰਸੋਏ। ਭਾਈ ਹੰਦਾਲ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਗੁਰਦੇਵ ਭਾਈ ਹੰਦਾਲ ਦੇ ਪਾਸ ਲੰਗਰ ਵਿੱਚ ਆ ਗਏ ਹਨ।
ਓਡ ਬੰਸ ਸਲਤਾ ਭਏ ਰਾਮਦਾਸ ਪ੍ਰਭ ਜੋਏ।
ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀਆਂ ਦੀ ਬੰਸ ਦੇ ਅਵਤੰਸ਼ ਹੋਏ ਨੇ, ਸੋਢੀਆਂ ਦੀ ਬੰਸ਼ ਦੇ ਸੂਰਜ ਹੋਏ ਨੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਪਹੁੰਚ ਗਏ।
ਰੁੱਠਿਓ ਗੁਰ ਕੋ ਤਤ
ਕਾਲਾਦਾਲ ਨੇ ਜਦੋਂ ਵੇਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਚਾਨਕ ਲੰਗਰ ਵਿੱਚ ਆਏ ਨੇ ਤੇ ਉਸ ਵੇਲੇ ਭਾਈ ਹੰਦਾਲ ਸੇਵਾ ਕਰ ਰਿਹਾ ਸੀ, ਇਕਦਮ ਉੱਠ ਕੇ ਖੜਾ ਹੋ ਗਿਆ।
ਪ੍ਰੇਮ ਮਖਣ ਮਹਿਰ ਦਾ ਦਸਾਲਾ।
ਭਾਈ ਹੰਦਾਲ ਦਾ ਗੁਰੂ ਦੇ ਪ੍ਰੇਮ ਦੇ ਵਿੱਚ ਸਿਰਦਾ ਭਿੱਜਿਆ ਹੋਇਆ ਸੀ, ਭਾਵ ਬੜੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ ਸੀ।
ਮੰਡਤ ਆਟਾ ਕਰ ਸੋ ਲਗਾਇਓ।
ਜਦੋਂ ਗੁਰੂ ਮਹਾਰਾਜ ਇਸ ਵੇਲੇ ਭਾਈ ਹੰਦਾਲ ਆਟਾ ਗੁੰਨ ਰਿਹਾ ਸੀ ਤੇ ਜਦੋਂ ਆਟਾ ਗੁੰਨ ਰਿਹਾ ਸੀ ਤੇ ਹੱਥਾਂ ਨੂੰ ਵੀ ਆਟਾ ਲੱਗਿਆ ਹੋਇਆ ਸੀ।
ਵੇਖਤ ਪ੍ਰਭ ਕੋ ਟਹਿਲ ਤਿਆਗਿਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਵਿੱਚ ਆਏ, ਉਸ ਵੇਲੇ ਭਾਈ ਹੰਦਾਲ ਨੇ ਸੇਵਾ ਕਰਨ ਲਈ ਛੱਡ ਦਿੱਤੀ, ਗੁਰੂ ਮਹਾਰਾਜ ਦੇ ਸਤਿਕਾਰ ਦੇ ਲਈ ਉੱਠ ਕੇ ਖੜਾ ਹੋ ਗਿਆ।
ਰਿਸ਼ਤ ਹਾਥ ਧਰ ਬੰਧਨ ਕੀਨੇ।
ਸੋਚਿਆ ਵੀ ਮੈਂ ਆਟਾ ਗੁੰਨ ਰਿਹਾ ਸੀ, ਹੱਥਾਂ ਨੂੰ ਆਟਾ ਲੱਗਿਆ ਹੋਇਆ, ਗੁਰੂ ਮਹਾਰਾਜ ਆ ਗਏ ਨੇ ਤੇ ਹੁਣ ਮੈਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਚਾਹੀਦੀ ਹੈ। ਤੇ ਉਸਨੇ ਸੋਚਿਆ ਕਿ ਮੈਂ ਧਰਤੀ ਤੇ ਜ਼ਮੀਨ ਤੇ ਹੱਥ ਲਾ ਕੇ ਨਮਸਕਾਰ ਕੀਤੀ ਤੇ ਮੇਰੇ ਹੱਥ ਲਿਬੜ ਜਾਣਗੇ ਤੇ ਜਾਂ ਮੈਂ ਆਟੇ ਦੀ ਸੇਵਾ ਕਰ ਰਿਹਾ ਹਾਂ ਤੇ ਉਹਦੇ ਵਿਚ ਵਿਘਨ ਪੈ ਸਕਦਾ ਹੈ। ਇਸ ਲਈ ਉਹਨੇ ਆਪਣੇ ਹੱਥ ਪਿੱਠ ਪਿੱਛੇ ਕੰਢ ਪਿੱਛੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ।
ਲੱਗੇ ਨਾ ਮਾਟੀ ਕਰ ਹੋਰ ਚੀਨੀ,
ਆਟਾ ਗੁੰਨ ਰਿਹਾ ਸੀ ਉਹਦੇ ਮੰਦੇ ਵਿਚ ਖਿਆਲ ਆਇਆ ਵੀ ਜੇ ਮੈਂ ਹੱਥ ਥੱਲੇ ਲਾਏ ਤੇ ਉਹ ਹੱਥਾਂ ਨੂੰ ਮਿੱਟੀ ਲੱਗ ਜਾਵੇਗੀ ਤੇ ਜਿਹੜੀ ਮੇਰੀ ਸੇਵਾ ਵਿਚ ਵਿਘਨ ਪਵੇਗਾ।
ਸਾਬ ਤੇ ਬਖਸ ਗੁਰੂ ਕੀ ਭਾਈ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਭਾਈ ਹੰਦਾਲ ਤੇ ਬਖਸ਼ਿਸ਼ ਹੋਈ, ਗੁਰੂ ਮਹਾਰਾਜ ਪ੍ਰਸੰਨ ਹੋਏ ਬਚਨ ਕੀਤਾ।
ਰਿਸ਼ਤ ਹਾਥ ਧਰ ਬੰਧਨ ਕਈ,
ਗੁਰੂ ਮਹਾਰਾਜ ਕਹਿਣ ਲੱਗੇ ਜਿਵੇਂ ਤੂੰ ਪਿੱਠ ਪਿੱਛੇ ਹੱਥ ਕਰਕੇ ਸਾਡੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਕੀ ਸੰਗਤ ਮੈਂ ਜੋ ਹੋਏ,
ਜਦੋਂ ਅੱਗੇ ਲਈ ਵੀ ਕਿਧਰੇ ਲੰਗਰ ਵਿਚ ਆਈਏ ਤੂੰ ਇਸੇ ਤਰ੍ਹਾਂ ਹੀ ਨਮਸਕਾਰ ਕਰਨੀ ਹੈ। ਗੁਰੂ ਮਹਾਰਾਜ ਪ੍ਰਸੰਨ ਹੋਏ, ਪਿੱਛੇ ਹੱਥ ਧਰ ਕੇ ਜਿਵੇਂ ਇਸ ਨੇ ਨਮਸਕਾਰ ਕੀਤੀ, ਫਿਰ ਭਾਈ ਹੰਦਾਲ ਦੀ ਵੰਸ਼ ਦੇ ਵਿਚ ਵੀ ਉਸੇ ਤਰ੍ਹਾਂ ਰੀਤ ਚੱਲ ਪਈ ਜਿਵੇਂ ਇਨ੍ਹਾਂ ਦੇ ਬਜ਼ੁਰਗ ਨੇ ਪਿੱਛੇ ਹੱਥ ਕੰਢ ਤੇ ਹੱਥ ਰੱਖ ਕੇ ਨਮਸਕਾਰ ਕੀਤੀ, ਇਹ ਵੀ ਉਸੇ ਤਰ੍ਹਾਂ ਹੀ ਉਹਦੀ ਰੀਸ ਕਰਨ ਲੱਗ ਪਏ।
ਸਾਥ ਪ੍ਰਸ਼ਟ ਧਰ ਬੰਦੇ ਸੋਏ,
ਜਦੋਂ ਵੀ ਉਹ ਗੁਰੂ ਮਹਾਰਾਜ ਦੇ ਪਾਸ ਆਉਂਦੇ ਪਿੱਠ ਪਿੱਛੇ ਹੱਥ ਰੱਖਦੇ ਤੇ ਉਹ ਗੁਰੂ ਮਹਾਰਾਜ ਨੂੰ ਨਮਸਕਾਰ ਕਰਦੇ।
ਆਪ ਤੱਕ ਹੈ ਤਿਨਕੇ ਚਾਲੀ,
ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਇਤਿਹਾਸ ਵੀ ਹੁਣ ਤੱਕ ਭਾਈ ਹੰਦਾਲ ਦੀ ਵੰਸ਼ ਦੇ ਵਿਚ ਉਹੀ ਪੁਰਾਣੀ ਰੀਤ ਚਲੀ ਆ ਰਹੀ ਹੈ।
ਕਰੀ ਸਿਰ ਗੁਰ ਜੇ ਟਾਲੀ,
ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਨ੍ਹਾਂ ਤੇ ਬਖਸ਼ਿਸ਼ ਕੀਤੀ ਸੀ ਵੀ ਇਸ ਢੰਗ ਦੇ ਨਾਲ ਪਿੱਠ ਪਿੱਛੇ ਹੱਥ ਰੱਖ ਕੇ ਮੱਥਾ ਟੇਕਣਾ ਹੈ।
ਦੋਹਰਾ ਤੇ ਕੀ ਸੰਤ ਕੇ ਵਿਖਾ ਇੱਕ ਸਾਖਤ ਬਹਾਨੀ
ਲਿਖਦੇ ਨੇ ਵੀ ਸਾਡੇ ਇਤਿਹਾਸ ਦੇ ਵਿਚ ਵੀ ਮਿਲਾਵਟ ਕਦੋਂ ਹੋਈ, ਕਿਵੇਂ ਹੋਈ, ਕਿਸ ਨੇ ਕੀਤੀ। ਭਾਈ ਹੰਦਾਲ ਦੀ ਵੰਸ਼ ਦੇ ਵਿਚੋਂ ਇੱਕ ਬਹੁਤ ਨੀਚ ਆਦਮੀ ਭੱਦਰ ਪੁਰਸ਼ ਪੈਦਾ ਹੋਇਆ, ਹੈ ਤੇ ਭਾਵੇਂ ਗੁਰੂ ਦੀ ਬਖਸ਼ੀ ਹੋਈ ਪੁਰਸ਼ ਸੀ, ਪਰ ਹੁਣ ਕੀ ਪਤਾ ਕਦੋਂ ਕੋਈ ਗੁਰੂ ਘਰ ਦੇ ਵਿਚ ਪਿਛਿਆ ਪੈਦਾ ਹੋ ਸਕਦਾ, ਧੀਰਮਲ ਪੈਦਾ ਹੋ ਸਕਦਾ। ਇਹ ਦੇਸ਼ਾਈ ਸਿੱਖ ਦੀ ਪੀੜੀ ਸੀ। ਹੁਣ ਭਾਈ ਹੰਦਾਲ ਦੀ ਪੀੜੀ ਦੇ ਵਿਚ ਇੱਕ ਸਾਕਤ ਆਦਮੀ ਬੜਾ ਨੀਚ ਤੇ ਘਟੀਆ ਸੋਚ ਵਾਲਾ ਪੈਦਾ ਹੋਇਆ।
ਸ੍ਰੀ ਨਾਨਕ ਇਤਿਹਾਸ ਜੋ ਆਵਾ ਤੇ ਕਰ ਬੀਚ,
ਇਤਿਹਾਸ ਭਾਈ ਬਾਲਾ ਜੀ ਨੇ ਸੁਣਾਇਆ ਸੀ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣਿਆ ਸੀ, ਪੈੜੇ ਮੁਰਕੇ ਨੇ ਲਿਖਿਆ ਸੀ। ਉਹ ਪੋਥੀ ਭਾਈ ਬਾਲੇ ਵਾਲੀ ਜਨਮ ਸਾਖੀ ਕਿਸੇ ਢੰਗ ਦੇ ਨਾਲ ਉਹਦੇ ਹੱਥ ਵਿਚ ਆ ਗਈ।
ਭਾਈ ਗੁਰੂ ਅੰਗਦ ਜੀ ਜੋ ਲਿਖਵਾਈ,
ਪੋਥੀ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਵਾਈ ਸੀ।
ਨੈ ਲਿਖੀ ਰਹੀ ਇੱਕ ਥਾਈ,
ਬਹੁਤੇ ਉਤਾਰੇ ਨਹੀਂ ਸਨ ਹੋ ਸਕੇ ਤੇ ਇਸ ਥਾਂ ਤੇ ਜਿਵੇਂ ਲਿਖੀ ਸੀ ਲਿਖਵਾਈ ਸੀ ਉਸੇ ਤਰ੍ਹਾਂ ਪਈ ਰਹੀ।
ਇੱਕ ਕਬੀਰ ਬੰਸੀ ਮਿਲ ਤਾਹੀ,
ਦਲੀਏ ਦੇ ਨਾਲ ਇੱਕ ਕਬੀਰ ਪੰਥੀ, ਕਬੀਰ ਜੀ ਦਾ ਕੋਈ ਚੇਲਾ ਕਬੀਰ ਪੰਥੀ ਰਲ ਗਿਆ।
ਉਹ ਪੋਥੀ ਪੜ ਗੁਣ ਮਨ ਮਾਹੀ,
ਪੋਥੀ ਸੀ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਉਹਨਾਂ ਦੇ ਹੱਥ ਆ ਗਈ, ਉਹਨਾਂ ਨੇ ਪੜ੍ਹੀ ਤੇ ਉਸ ਨੂੰ ਲਿਖਿਆ ਤੇ ਉਹ ਅੱਖਾਂ ਦੇ ਉੱਪਰ ਕਿਧਰੇ ਉਹ ਪਈ ਰਹਿ ਗਈ ਸੀ, ਉਹਦੇ ਉਤਾਰੇ ਨਹੀਂ ਸੀ ਹੋ ਸਕੇ ਤੇ ਉਹਨਾਂ ਨੇ ਉਹ ਪੋਥੀ ਨੂੰ ਆਪਣੀ ਕਬਜ਼ੇ ਵਿਚ ਲੈ ਕੇ ਤੇ ਜੋ ਪ੍ਰਸੰਗ ਲਿਖੇ ਸੀ ਉਹਨਾਂ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ।
ਕਾਰ ਕੋ ਕਰਮਨ ਸੋਧ ਬਣਾਈ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਬੀਰ ਪੰਥੀ ਸੀ ਦੂਸਰਾ ਹੰਦਾਲੀਆ ਸੀ, ਉਹਨਾਂ ਦੋਹਾਂ ਨੇ ਰਲ ਕੇ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਸੀ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਉਸਨੂੰ ਉਹਨਾਂ ਨੇ ਗਲਤ ਢੰਗ ਦੇ ਨਾਲ ਪੇਸ਼ ਕੀਤਾ।
ਆਪਣਾ ਵਡਣ ਕੇ ਕੀਰਤ ਪਾਈ,
ਜਿਹੜੀ ਇਹਨਾਂ ਨੇ ਉਹ ਸਾਖੀ ਲਿਖੀ ਹੈ ਉਹਦੇ ਵਿਚ ਜਿਹੜੇ ਇਹਨਾਂ ਦੇ ਆਪਣੇ ਵੱਡੇ ਬਜੁਰਗ ਸਨ ਭਾਈ ਹੰਦਾਲ ਹੋਇਆ ਕਬੀਰ ਪੰਥੀ ਨੇ ਕਬੀਰ ਭਗਤ ਜੀ ਦੀ ਮਹਿਮਾ ਗੁਰੂ ਮਹਾਰਾਜ ਦੇ ਨਾਲੋਂ ਵੱਡੀ ਕਰਕੇ ਲਿਖ ਦਿੱਤੀ।
ਵਚਨ ਅਨੁਚਿਤ ਲਿਖੇ ਸਮਦਾਏ,
ਕਵੀ ਜੀ ਲਿਖਦੇ ਨੇ ਇਹਨਾਂ ਇਹਨਾਂ ਲੋਕਾਂ ਨੇ ਸ਼ਰਾਰਤੀਆਂ ਨੇ ਤੇ ਕੁਛ ਹੋਰ ਵੀ ਗੁਰੂ ਮਹਾਰਾਜ ਦੀ ਸ਼ਾਨ ਦੇ ਖਿਲਾਫ ਅਯੋਗ ਵਚਨ ਉਹਦੇ ਵਿਚ ਲਿਖ ਦਿੱਤੇ।
ਜਿਨ ਕੇ ਪੜਨ ਸੁਣਨ ਅੱਗ ਪਾਏ,
ਜਿਨ੍ਹਾਂ ਨੂੰ ਪੜ ਸੁਣ ਕੇ ਪਾਉ ਗੁਰੂ ਮਹਾਰਾਜ ਦੀ ਅਵਗਿਆ ਪਿਆਦਰੀ ਦੇ ਵਚਨ ਲਿਖ ਦਿੱਤੇ, ਜਿਨ੍ਹਾਂ ਨੂੰ ਪੜਦੇ ਤੇ ਸੁਣ ਕੇ ਸਾਨੂੰ ਪਾਪ ਲੱਗ ਸਕਦੇ ਹਨ।
ਆਪਣਾ ਵੱਡਾ ਜਾਣ ਹਿੰਦਾਲੋ,
ਇਹਨਾਂ ਨੇ ਆਪਣਾ ਵੱਡਾ ਬਤੇਰਾ ਭਾਈ ਸਦਾਲ ਨੂੰ ਜਾਣ ਕੇ
ਕੀਰਤ ਲਿਖੀ ਦਸਾਲੋ,
ਜਿਹੜੀ ਸਾਥੀ ਇਹਨਾਂ ਨੇ ਲਿਖੀ ਨਾ ਉਹਦੇ ਵਿਚ ਆਪਣੇ ਬਜ਼ੁਰਗ ਦੀ ਭਾਈ ਹੰਦਾਲ ਦੀ ਇੰਨੀ ਮਹਿਮਾ ਲਿਖੀ ਤੇ ਇਹਨਾਂ ਇਸ ਨੂੰ ਵੱਡਾ ਕਰਕੇ ਉਹਦੇ ਵਿਚ ਸ਼ੋਅ ਕੀਤਾ ਵੀ ਉਹਦੀ ਬਰਾਬਰੀ ਕੋਈ ਹੋਰ ਕਰ ਹੀ ਨਹੀਂ ਸਕਦਾ।
ਸ੍ਰੀ ਨਾਨਕ ਤੇ ਵੱਡੀ ਬਣਾਏ,
ਜੋ ਕਵੀ ਜੀ ਕਹਿੰਦੇ ਨੇ ਐਸੇ ਮੂਰਖ ਸਨ ਇਹਨਾਂ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੇ ਪਰਵਰਿਓ, ਜੋ ਰੱਬ ਦਾ ਰੂਪ ਨੇ ਉਹਨਾਂ ਨਾਲੋਂ ਵੀ ਆਪਣੇ ਵਡੇਰੇ ਦੀ ਆਪਣੇ ਬਜ਼ੁਰਗ ਦੀ ਵੱਡੀ ਮਹਿਮਾ ਬਣਾ ਕੇ ਲਿਖ ਦਿੱਤੀ।
ਮਹਿਮਾ ਲਿਖਤ ਪਇਓ ਬਹੁ ਪਾਏ,
ਉਹਨਾਂ ਦੇ ਨਾਲ ਇਸਨੇ ਆਪਣੀ ਹੰਦਾਲ ਦੀ ਆਪਣੇ ਬਜ਼ੁਰਗ ਦੀ ਬਹੁਤਾ ਪੰਪ ਦਿੱਤਾ, ਬਹੁਤੀ ਵਡਿਆਈ ਲਿਖ ਦਿੱਤੀ।
ਦੋਹਰਾ ਉਕਤ ਜੁਗਤ ਕਰ ਅਣਕ ਬਿਦ ਸਾਖੀ ਕਰੀ ਅਸੋਦ,
ਮਾੜੀ ਮੋਟੀ ਇਹ ਚਲੋ ਕੁਛ ਨਾ ਕੁਛ ਇਹ ਲਿਖਣ ਪੜ ਜਾਣਦੇ ਹੋਣਗੇ ਗੁਰਮੁਖੀ, ਤੇ ਇਹਨਾਂ ਦੋਹਾਂ ਨੇ ਰਲ ਕੇ ਬੜੀਆਂ ਔਖੀਆਂ ਜੋਗੀਆਂ ਇਧਰੋਂ ਉਧਰੋਂ ਦਲੀਲਾਂ ਇਕੱਠੀਆਂ ਕਰਕੇ ਤੇ ਜਿਹੜਾ ਗੁਰੂ ਮਹਾਰਾਜ ਦਾ ਇਤਿਹਾਸ ਸੀ ਉਹਨੂੰ ਗਲਤ ਢੰਗ ਦੇ ਨਾਲ ਲਿਖ ਦਿੱਤਾ।
ਸੁਣ ਕਰ ਭਰਮੇ ਨਰ ਬਹੁਤ ਜਿਨ ਕੇ ਮੰਨਣੇ ਬੋਧ,
ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਬਹੁਤ ਲੋਕ ਭਰਮ ਦੇ ਵਿਚ ਪੈ ਗਏ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਗੁਰਮਤ ਦਾ ਗੁਰੂ ਮਹਾਰਾਜ ਦੀ ਮਹਿਮਾ ਦਾ ਬਹੁਤ ਗਿਆਨ ਨਹੀਂ ਸੀ।
ਭਾਈ ਤੇ ਸਾਖਤ ਸੀ ਹੋਰ ਧਾਰੀ,
ਕਵੀ ਜੀ ਦੇਖਦੇ ਨੇ ਜਿਹੜਾ ਭਾਈ ਹੰਦਾਲੀਆ ਸੀ ਨਾ ਉਹ ਸਾਖਤ ਪੁਰਸ਼ ਸੀ, ਉਹਨੇ ਮਨ ਵਿਚ ਐਸੀ ਦਲੀਲ ਧਾਰਨ ਕਰ ਲਈ।
ਜਾਨ ਪਿੱਤਰ ਹਿਤ ਲਿਖਾ ਸੁਧਾਰੀ,
ਸਾਡਾ ਬਜ਼ੁਰਗ ਭਾਈ ਹੰਦਾਲ ਹੋਇਆ ਉਹਦੀ ਮਹਿਮਾ ਬੜੀ ਬਨਾਸ ਵਾਰ ਕੇ ਉਹਦੇ ਵਿਚ ਲਿਖ ਦਿੱਤੀ।
ਗੁਰ ਕੇ ਸਿੱਖ ਹੋਈ ਅਧਿਕਾਈ,
ਮੁੱਖ ਕਾਰਨ ਕੀ ਸੀ ਉਹਨੇ ਆਪਣੇ ਬਜ਼ੁਰਗ ਦੀ ਬਹੁਤੀ ਵਡਿਆਈ ਕਿਉਂ ਲਿਖੀ, ਉਹਦਾ ਕਾਰਨ ਕਵੀ ਜੀ ਲਿਖਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹੋਣਗੇ।
ਅਮਰੀ ਸੇਵ ਕਰੇ ਮਨ ਲਾਈ,
ਜਿਹੜੇ ਗੁਰੂ ਦੇ ਸਿੱਖ ਹੋਣ ਤੇ ਸਾਡੀ ਮਨ ਚਿੱਤ ਲਾ ਕੇ ਸੇਵਾ ਕਰਨ, ਇਸ ਖਿਆਲ ਨੂੰ ਇਸ ਇੱਛਾ ਨੂੰ ਮੁੱਖ ਰੱਖ ਕੇ ਇਹਨਾਂ ਨੇ ਆਪਣੇ ਬਜ਼ੁਰਗ ਦੀ ਐਵੇਂ ਬਹੁਤੀ ਵਡਿਆਈ ਲਿਖ ਦਿੱਤੀ।
ਹਮ ਕੋ ਮੰਨਗੇ ਬਹੁਮਾਨਵ,
ਇਹਨਾਂ ਦੇ ਮਨ ਦੇ ਵਿਚ ਖਿਆਲ ਸੀ ਵੀ ਜਦੋਂ ਅਸੀਂ ਆਪਣੇ ਵੱਡਿਆਂ ਦੀ ਤਾਰੀਫ ਬਹੁਤੀ ਲਿਖੀ ਤੇ ਬਹੁਤ ਸਾਰੇ ਲੋਕ ਸਿੱਖ ਵੀ ਭੋਲੇ ਭਾਲੇ ਸਾਨੂੰ ਮੰਨਣਗੇ ਪੂਜਿਆ ਕਰਨਗੇ।
ਲਿਖੀ ਅਧਕਤਾ ਹੋਰ ਇਹ ਮਹਾਨਵ,
ਇਹਨਾਂ ਨੇ ਆਪਣੇ ਹਿਰਦੇ ਵਿਚ ਲਿਆ ਕੇ ਇਹਨਾਂ ਨੇ ਆਪਣੇ ਬਜ਼ੁਰਗਾਂ ਦੀ ਬਹੁਤੀ ਮਹਿਮਾ ਬਹੁਤੀ ਵਡਿਆਈ ਲਿਖ ਦਿੱਤੀ।
ਪੂਰਬ ਪੋਥੀ ਹੁੰਦੀ ਜੋ ਸੋਈ,
ਜਿਹੜੀ ਪਹਿਲੀ ਪੋਥੀ ਸੀ ਜਿਸ ਨੂੰ ਪਾਈ ਬਾਲੇ ਵਾਲੀ ਅਸਤੀ ਜਨਮ ਸਾਖੀ ਆਖਿਆ ਜਾਂਦਾ ਸੀ।
ਨਹੀਂ ਬਿਪਾਸਾ ਵਿੱਚ ਡਬੋਈ,
ਦੋਸ਼ਤਾਂ ਸ਼ਰਾਰਤੀ ਇਹਨਾਂ ਨੇ ਪਿਆਸਾ ਦਰਿਆ ਦੇ ਵਿਚ ਉਸਨੂੰ ਡਬੋ ਦਿੱਤਾ।
ਅੰਨੇ ਸ਼ੇਦੇ ਦਏ ਬਹਾਈ,
ਇਹਨਾਂ ਕਿਸੇ ਦੇ ਹੱਥ ਲੱਗ ਜਾਵੇ ਵੀ ਸਿੱਖ ਜਿਹੜੀ ਅਸਲੀ ਗੁਰੂ ਮਹਾਰਾਜ ਦੀ ਮਹਿਮਾ ਉਸੋਂ ਵਾਕਫ ਨਾ ਹੋ ਜਾਣ, ਬਲਕਿ ਉਸ ਪੋਤੀ ਦੇ ਪੰਨੇ ਛੇਦ ਕੇ ਪੱਧਰੇ ਜਿਲਦਾਂ ਉਖਾੜ ਕੇ ਪਿਆਸ ਦਰਿਆ ਦੇ ਵਿਚ ਰੋੜ ਦਿੱਤੀ।
ਜੋ ਸ੍ਰੀ ਗੁਰ ਅੰਗਦ ਲਿਖਵਾਈ,
ਪੋਤੀ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਪਹਿੜੇ ਮੌਕੇ ਸਿਰ ਤੋਂ ਲਿਖਵਾਈ ਸੀ।
ਭਾਈ
ਬਾਲੇ ਵਾਲੀ ਜਨਮ ਸਾਖੀ ਸੀ ਉਹਦੇ ਸਾਰੇ ਤਾਤ ਪਰਜ ਨੂੰ ਉਹਦੇ ਸਿਧਾਂਤ ਨੂੰ ਸਮਝ ਕੇ
ਆਦਿਕ ਬਚਨ ਆਪਣੇ ਲਿਖ ਦੇਣੇ,
ਉਹਦੇ ਬਹੁਤ ਘੱਟ ਹੀ ਇਹਨਾਂ ਨੇ ਲਿਖਿਆ ਤੇ ਜਿਹੜੇ ਆਪਣੇ ਵੱਲੋਂ ਗੱਲਾਂ ਜੋੜ ਜੋੜ ਕੇ ਤੇ ਬਹੁਤ ਸਾਰੀਆਂ ਇਹਨਾਂ ਨੇ ਲਿਖ ਦਿੱਤੀਆਂ।
ਪੋਥੀ ਲਿਖੀ ਜੋ ਅਣਕ ਗਤ ਸੁਣ ਸਰੋਤਾ ਮਨ ਲਾਏ,
ਕਵੀ ਜੀ ਕਹਿੰਦੇ ਨੇ ਸਰੋਤਿਓ ਮਨ ਲਾ ਕੇ ਸੁਣੋ ਵੀ ਜਿਹੜੀ ਕਹਿੰਦੇ ਇਹਨਾਂ ਨੇ ਪੋਥੀ ਲਿਖੀ ਸੀ ਉਹਦੇ ਵਿਚ ਆਪਣੇ ਵੱਡਿਆਂ ਦੀ ਬਹੁਤੀ ਮਹਿਮਾ ਬਹੁਤੀ ਵਡਿਆਈ ਲਿਖ ਦਿੱਤੀ।
ਤੇ ਪੋਥੀ ਸਭ ਲਿਖੀ ਸਾਖਤ ਜੌਣ ਬਣਾਏ,
ਉਹਨਾਂ ਤੋਂ ਅੱਗੇ ਹੋਰ ਪੋਥੀਆਂ ਸਾਰੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਨੇ ਤੇ ਜਿਹੜੀ ਇਹ ਸਾਖਤਾਂ ਨੇ ਪੋਥੀ ਭਾਈ ਬਾਲੇ ਵਾਲੀ ਜਨਮ ਸਾਖੀ ਲਿਖੀ ਸੀ ਨਾ ਜਿਹਦੇ ਵਿਚ ਬਹੁਤ ਸਾਰੀਆਂ ਗੱਲਾਂ ਅਖੇਤ ਵੀ ਲਿਖ ਦਿੱਤੀਆਂ ਗਲਤ ਲਿਖ ਦਿੱਤੀਆਂ ਤਾਰੇ ਉਹਦੇ ਅੱਗੇ ਉਤਾਰੇ ਦੇਖੇ ਜਾਂਦੇ ਹਨ।
ਜੋ ਹੈ ਨਰ ਸਤਿਗੁਰ ਸਿੱਖ ਪੂਰਨ
ਆਪਣੀ ਰਾਏ ਦਿੰਦੇ ਨੇ ਵੀ ਜਿਹੜੇ ਅਸੀਂ ਪੂਰਨ ਸਤਿਗੁਰੂ ਮਹਾਰਾਜ ਦੀ ਸ਼ਰਧਾ ਭਾਵਨਾ ਭਰੋਸਾ ਰੱਖਣ ਵਾਲੇ ਸਿੱਖ ਹਨ।
ਗੁਰਮਤ ਭਰਮ ਭਇਓ ਜਨ ਚੂਰਨ,
ਉਹਨਾਂ ਦੇ ਮਨ ਤੋਂ ਕੋਟੀ ਮਾਤਾ ਭਰਮ ਚਕਨਾ ਚੂਰ ਹੋ ਗਿਆ ਹੈ, ਦੂਰ ਹੋ ਗਿਆ, ਨਾਸ਼ ਹੋ ਗਿਆ ਹੈ।
ਮਹਿਮਾ ਸ੍ਰੀ ਨਾਨਕ ਜਨ ਹੈ,
ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਨੂੰ ਭਲੀ ਭਾਂਤ ਜਾਣਦੇ ਹਨ।
ਨਿਜ ਗੁਰ ਕੋ ਭੇਵ ਪਛਾਣ ਹੈ,
ਆਪਣੇ ਗੁਰੂ ਦਾ ਭੇਸ ਪਛਾਣਦੇ ਨੇ ਵੀ ਸਾਡੇ ਗੁਰੂ ਦਾ ਪਰਮੇਸ਼ਰ ਦਾ ਰੂਪ ਹਨ, ਉਹਨਾਂ ਦੀ ਕੌਣ ਕਿਸ ਕਰ ਸਕਦਾ ਹੈ।
ਮਨ ਦੁਰਮਤ ਕੈ ਸਾਖੀ,
ਗੁਰੂ ਦੇ ਪਿਆਰ ਦੇ ਭਰੋਸੇ ਵਾਲੇ ਸਿੱਖ ਨੇ, ਉਹ ਜਿਹੜੀ ਖੋਟੀ ਮਤ ਵਾਲਿਆਂ ਦੀ ਕਹੀ ਹੋਈ ਸਾਖੀ ਹੈ ਉਹ ਉਸ ਨੂੰ ਬਿਲਕੁਲ ਨੀ ਮੰਨਦੇ, ਉਹ ਸਮਝਦੇ ਨੇ ਵੀ ਇਹ ਝੂਠ ਲਿਖਿਆ, ਕਿਉਂਕਿ ਸਾਡੇ ਕੋਲ ਜਿਹੜੀ ਤੁਰਦੀ ਬਾਣੀ ਹੈ ਇਹ ਕੈਸੀ ਕਸਵੱਡੀ ਹੈ। ਜਦੋਂ ਆਪਾਂ ਕੋਈ ਵੀ ਇਤਿਹਾਸ ਦੀ ਪਰਖ ਕਰਨੀ ਹੋਵੇ ਤੇ ਅਸੀਂ ਇਸ ਗੁਰਬਾਣੀ ਦੀ ਕਸਵੱਡੀ ਤੇ ਲਾ ਕੇ ਉਸ ਨੂੰ ਪਰਖ ਸਕਦੇ ਹਾਂ ਵੀ ਇਹ ਗੱਲ ਯੋਗ ਹੈ ਜਾਂ ਅਯੋਗ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੇ ਪਿਆਰ ਤੇ ਭਰੋਸੇ ਵਾਲੇ ਸਿੱਖ ਨੇ ਉਹ ਖੋਟੀ ਮਤ ਵਾਲਿਆਂ ਦੀ ਆਖੀ ਹੋਈ ਸਾਖੀ ਨੂੰ ਬਿਲਕੁਲ ਨੀ ਮੰਨਦੇ, ਤਾ ਉਸ ਤੇ ਯਕੀਨ ਨਹੀਂ ਕਰਦੇ।
ਜਾਣ ਦਰਸ਼ਨ ਨਾਨਕ ਦੇ ਅਭਿਲਾਖੀ,
ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨਾਂ ਦੇ ਅਭਿਲਾਖੀ ਨੇ, ਚਾਹਵਾਨ ਹਨ, ਉਹ ਕਦੇ ਇਨ੍ਹਾਂ ਸਾਖਤਾਂ ਦੇ ਵਿੱਚ ਸਾਖੀ ਤੇ ਇਤਬਾਰ ਨਹੀਂ ਕਰਦੇ।
ਜੇ ਮਨ ਸਾਖਤ ਕੋ ਕਹਿਓ,
ਜਿਹੜੇ ਭਾਈ ਇਨ੍ਹਾਂ ਸਾਖਤਾਂ ਦੀ ਗੱਲ ਨੂੰ ਮੰਨਣਗੇ, ਪਾਪ ਜੋ ਕੁਛ ਉਨ੍ਹਾਂ ਨੇ ਲਿਖਿਆ ਉਹਨੂੰ ਸੱਚ ਮੰਨ ਲੈਣਗੇ।
ਇਨ ਤੇ ਸਿੱਖੀ ਮਾਰਗ ਰਹਿਓ,
ਸਿੱਖੀ ਦੇ ਮਾਰਗ ਤੋਂ ਭਟਕ ਜਾਣਗੇ, ਉਹ ਕਦੇ ਗੁਰਸਿੱਖੀ ਮਾਰਗ ਤੇ ਚੱਲ ਹੀ ਨਹੀਂ ਸਕਦੇ।
ਹੋਰ ਸਰਦਾ ਜਨ ਕੇ ਹੋਰ ਹੋਈ,
ਇਨ੍ਹਾਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਦੀ ਭਗਤੀ ਸ਼ਰਧਾ ਭਾਵਨਾ ਪੈਦਾ ਹੋ ਗਈ।
ਗੈਤ ਸੁਣ ਤੇ ਗੁਰ ਸਾਖੀ ਸੋਈ,
ਗੁਰੂ ਮਹਾਰਾਜ ਦੀ ਜਿਹੜੀ ਸਾਖੀ ਹੈ ਉਹ ਕਹਿੰਦੇ ਨੇ ਤੇ ਸੁਣਦੇ ਵੀ ਹਨ, ਪਰ ਜਿਹੜੀ ਗੁਰੂ ਮਹਾਰਾਜ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਉਹ ਆਪਣੇ ਮਨ ਵਿੱਚ ਧਾਰਨ ਕਰ ਲੈਂਦੇ ਹਨ।
ਗੁਰੂ
ਮਹਾਰਾਜ ਦੀ ਮਹਿਮਾ ਹੈ ਉਹਦੇ ਦੁੱਧ ਵਰਗੀ ਅੰਮ੍ਰਿਤ ਵਰਗੀ ਮਿੱਠੀ ਹੈ, ਤੇ ਜਿਹੜੇ ਪਿਆਰ ਵਾਲੇ ਗੁਰਸਿੱਖ ਨੇ ਉਸ ਨੂੰ ਸੁਣ ਕੇ ਪੀਂਦੇ ਨੇ ਤੇ ਔਰ ਉਹਨਾਂ ਨੂੰ ਬੜੀ ਸ਼ਾਂਤੀ ਤੇ ਤ੍ਰਿਪਤੀ ਹਾਸਲ ਹੋ ਜਾਂਦੀ ਹੈ।
ਸੁੱਖ ਪਾ ਲੈ ਆਗਰੇ ਥਾਰੀ,
ਮਹਿਮਾ ਪੜ ਸੁਣ ਕੇ ਇੱਥੇ ਵੀ ਸੁੱਖ ਪ੍ਰਾਪਤ ਕਰਦੇ ਹਨ ਤੇ ਅੱਗੇ ਪ੍ਰਲੋਕ ਵਿੱਚ ਵੀ ਜਾ ਕੇ ਸੁੱਖ ਪ੍ਰਾਪਤ ਕਰਦੇ ਹਨ।
ਰਾ ਸ੍ਰੀ ਨਾਨਕ ਜਸ ਖੀਰ ਸਾਂਭਦੇ ਤੇ ਹਲਾਤ,
ਕਹਿੰਦੇ ਨੇ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਹੈ, ਵਡਿਆਈ ਹੈ, ਮਹਿਮਾ ਹੈ, ਉਹ ਤੇ ਦੁੱਧ ਵਰਗੀ ਪਵਿੱਤਰ ਹੈ ਤੇ ਸਭ ਨੂੰ ਬੜਾ ਆਨੰਦ ਬਖਸ਼ਿਸ਼ ਕਰਦੀ ਹੈ।
ਛੰਦ ਚੌਪ ਹੀ ਬੰਦ ਜੋ ਮਿਸਟ ਸਹਿਤ ਪਾਸਵਾਦ,
ਜਿਹੜਾ ਚੌਪੀਆਂ ਤੇ ਹੋਰ ਕਾਵਿ ਦੇ ਛੰਦਾਂ ਦੇ ਵਿੱਚ ਉਸ ਨੂੰ ਕਲਮ ਬੰਦ ਕੀਤਾ ਗਿਆ ਹੈ, ਇਹ ਮਨ ਉਸ ਦੁੱਧ ਵਿੱਚ ਸ਼ਹਿਦ ਮਿਕਸ ਕਰ ਦਿੱਤਾ ਹੈ, ਜਦੋਂ ਦੁੱਧ ਵਿੱਚ ਸ਼ਹਿਦ ਪਾ ਕੇ ਛਕੀਏ ਤੇ ਹੋਰ ਵੀ ਸਵਾਦਿਸ਼ਟ ਬਣ ਜਾਂਦਾ ਹੈ।
ਓ ਭਾਈ ਜੇ ਸਾਖਤ ਕੀ ਕਹੀ ਕੋ ਸਾਖੀ,
ਕਵੀ ਜੀ ਲਿਖਦੇ ਨੇ ਜਿੰਨੀਆਂ ਇਨ੍ਹਾਂ ਸਾਧਾਂ ਨੇ ਗੁਰੂ ਮਹਾਰਾਜ ਦੀਆਂ ਵਿਗਾੜ ਕੇ ਸਾਖੀਆਂ ਲਿਖੀਆਂ ਹਨ।
ਖੀਰ ਪੀਚ ਸੋ ਜਾਨੋ ਮੱਖੀ,
ਸਮਝ ਲੋ ਜਿਵੇਂ ਦੁੱਧ ਦੇ ਵਿੱਚ ਮੱਖੀ ਪੈ ਜਾਵੇ ਤੇ ਫਿਰ ਉਹ ਜਿਹੜੀ ਦੁੱਧ ਵਿੱਚ ਪਈ ਮੱਖੀ ਹੈ ਉਹ ਦੁੱਧ ਨੂੰ ਖਰਾਬ ਕਰ ਦਿੰਦੀ ਹੈ।
ਕਾਂਡੇ ਮਾਖੀ ਦੇਖ ਜੋ,
ਜਿਹੜੇ ਬਲੇਕੀ ਗੁਰਸਿੱਖ ਨੇ, ਵਿਚਾਰਵਾਨ ਗੁਰਸਿੱਖ ਨੇ, ਫਿਰ ਉਹ ਦੁੱਧ ਵਿੱਚ ਜੇ ਮੱਖੀ ਪੈ ਵੀ ਗਈ ਹੈ ਉਸ ਮੱਖੀ ਨੂੰ ਬਾਹਰ ਕੱਢ ਕੇ ਸੁੱਟ ਦਿੰਦੇ ਹਨ।
ਪੀਵੇ ਪਾਏ ਮਿਸ਼ਟ ਸਿੱਖ ਸੋ,
ਫਿਰ ਉਸ ਦੁੱਧ ਨੂੰ ਉਹਦੇ ਵਿੱਚ ਮਿੱਠਾ ਪਾ ਕੇ ਤੇ ਫਿਰ ਉਸ ਦੁੱਧ ਨੂੰ ਪੀ ਲੈਂਦੇ ਨੇ। ਭਾਈ ਜਿਹੜੀ ਉਹਨਾਂ ਨੇ ਸਾਖੀ ਲਿਖੀ ਹੈ, ਜਿਹੜੀ ਗੁਰੂ ਮਹਾਰਾਜ ਦੀ ਸ਼ਾਨ ਦੇ ਖਿਲਾਫ਼ ਕੁਛ ਗੱਲਾਂ ਉਹਨਾਂ ਨੇ ਐਡ ਕਰ ਦਿੱਤੀਆਂ ਹਨ, ਤੂੰ ਜਵਾਨ ਗੁਰਸਿੱਖ ਉਹਨਾਂ ਨੂੰ ਛੱਡ ਦਿੰਦੇ ਨੇ, ਜਿਵੇਂ ਦੁੱਧ ਵਿੱਚੋਂ ਮੱਖੀ ਬਾਹਰ ਕੱਢ ਕੇ ਸੁੱਟ ਦਈਦੀ ਹੈ, ਤੇ ਜਿਹੜਾ ਉਹ ਦੁੱਧ ਪੀ ਲੈਂਦੇ ਨੇ ਭਾਵ ਗੁਰੂ ਦੀ ਮਹਿਮਾ ਨੂੰ ਸਵੀਕਾਰ ਕਰ ਲੈਂਦੇ ਨੇ ਤੇ ਜਿਹੜੀ ਬੇਅਦਬੀ ਵਾਲੀਆਂ ਗੱਲਾਂ ਉਹਨਾਂ ਨੂੰ ਬਾਹਰ ਕੱਢ ਦਿੰਦੇ ਹਨ।
ਵੇਖ ਬੂਝ ਮਾਖੀ ਜੋ ਖਾਵੇ,
ਕਵੀ ਜੀ ਕਹਿੰਦੇ ਨੇ ਜਿਹੜੇ ਕੋਈ ਭੋਲੇ ਪਾਲੇ ਲੋਕ ਨੇ ਜਾਂ ਅਣਜਾਣ ਨਾਦਾਨ ਲੋਕ ਨੇ جہے جان بوجھ کے پھر مکی نو کھان گے تو گرو مہاراج کی بیادری کے بچن آخن کے نندیا کرن گے
رن ہو تن پہ نہ پچاوے
وہ گل ہے جی آدمی آتے بھی جی دھد مکی پی گئی ہے تو اچھی مکھی کے نال ہی کھا لو جہاں مکھی کھاوے گا جان بوجھ کے پھر وہ شریر نو تھکاوٹ ہوئے گی دھ بھی ہزم نہیں آ سکے گا
تیرت نرمل جور تار
گرسک مائی بھائی گرو نانک صاحب جی کی پوتر مہما کے وڈیائی نو اپنے ہردے میں دھارن کرن گے
ہری بساخی سو نروار ہے
انہوں نے چھوٹیاں ساخیاں لکھیاں نے گرو مہاراج کی جگنی کے بچن لکھنے انہوں نے چڑ دیں گے
گرمکھ سکھ امبج سے
جیتے نے جہے گرو نانک صاحب جی دے سکھ نے وہ مانو کمل دے فل وانگ ہان
اور کیرت راؤ پریتم تے
مہاراج کی مہما وڈیائی ہے وہ مانو سورج وانگ ہے تے جویں کمل دے فل سورج نو ویکھ کے کھڑدے نے گرو دے پیار والے تے گرو دی مہما نو سن کے تے پڑھ کے پرسن ہوندے ہاں
بن سو میرے بچن بخانے
سکھان ویلے سندر بچن آخے نے پاو انہوں نے اپنے والوں رائے دیتی ہے
سن کر گرمہ مہاجے مان
جیڑے گرو مہاراج کی ہسٹری نو تواریخ نو ساخی نو سن کے گرو کی مہما نو منگے نے پاو گرو مہاراج کا پورن ستکار کرتے ہیں سورج چڑھے تو ہنیرا ہی رہتا ہے ایہو جی جڑے ساکت پرش والے لوگ ہیں تے انہاں دے بارے کبھی جی لکھتے ہیں
ان کے سنگ نہ بہسوں نہ کشر کہوں الائے
جڑے بے مخ نے من مخ نے الواں وانگوں ساکت پرش نے گرو دے نندک نے میں انہاں دے نال بحث نہیں کرنی چاہندا کوئی جھگڑا نہیں کرنا چاہندا تے نہ ہی میں انہاں نوں کوئی کسے طرح دی رائے سلاح اپنے والوں دوں گا
بھائی جو ساکت مت جگت کے مائی
لکھتے جڑے ساکت پرش نے جڑے انہاں دے مت سنسار دے وچ چلدے ہن
چت سمجھت سکھ دا چت نہی
چت یاد رکھو کہ کدے وی سکھ دین والے نہیں ہن
جے بدے آپ ہن سمجھاوے
اور کبھی دی لکھتے نے جڑے کئی ایسے مہا مورکھ نے ایسے نادان نے جے انہاں نوں برہم آتے بھی سمجھاوے برہما نو گیتا کا کرتا منی ہے کہ جی برہما بھی آپ آ کے یہو جی من مکا نو سمجھا
دشتتا اور جاوے
دشت ٹوک بھی انہوں نے من کے دشت آئی پاو گرو کی اوگیا کرنی بیادری کرنی انہوں نے من تو کدی بھی دور نہیں ہو سکتی
لتا سو پل ہے
حالت اس پوڑی تمی ورگی ہوتی ہے جی کوئی دنے کے میٹھے راستے نال پاؤ تمے کی ریت نو پالے
پانت سوتے کار بل ہے
پان کرتا مشری مشری دے وہ آلے دوالے مشری کی وہ خالی بھی کر دے گی ਭਾਵ ਗੰਨੇ ਦਾ ਰਸ ਪਾ ਪਾ ਕੇ ਗੌਰ ਤੁਮੇ ਦੀ ਵੇਰ ਨੂੰ ਤੂੰ ਪਾਲੇ ਤੇ ਆਲੇ ਦੁਆਲੇ ਤੇ ਜਿਹੜੀ ਵਿਸ਼ਰੀ ਦੀ ਉਹ ਖਾਲੀ ਵੀ ਬਣਾ ਦੇ ਗਏ ਉਸ ਨੂੰ ਪਾਣੀ ਸਿੰਜਣ ਵਾਸਤੇ
ਕੰਧ ਪਰ ਵੱਧ ਹੈ ਸੋਏ
ਕਹਿੰਦੇ ਠੰਡ ਕੀ ਸ਼ੂਗਰ ਦੀ ਕੰਧ ਉਹਦੇ ਕੋਲੇ ਖੜੀ ਕਰਕੇ ਉਹਦੇ ਉੱਤੇ ਉਸ ਨੂੰ ਚੜਾ ਦੇਵੇ
ਕੰਧ ਤੋਂ ਦੀ ਕਬ ਮਦਰ ਨਾ ਹੋਏ
ਕੌੜੀ ਚੁੱਕਦੀ ਹੈ ਨਾ ਜਿਵੇਂ ਆਪਾਂ ਉਹ ਤੁਮਾ ਹੁੰਦਾ ਹੈ بہت کوڑا ہوں کوڑی چمبی ہوں کدی بھی میٹھی نہیں ہو سکتی چاہے گنے کا رس بھی پاؤ چاہے اس مشری کی اس کے آلے دوالے کھائی بھی بنا دو کن کی کندھ اتنے بھی چڑھا دے پر کوڑی چمبی کدی میٹھی نہیں ہو سکتی کچھ ایہو جہ ساکت پرش بھی نے جہے چیچڑ وانگوں پاوے دھد کے نال ہی لیوے کے لگے ہوں نے پر وہ دھد نہیں پی سکتے لوگ پیندے نے یہو جی انہوں کی درجی ہوں ہے جی ڈڈو کمل کے فل کے نیڑے رہتا ہے پر وہ جالا ہی کھانا رہ جا کمل کے فل کی سار نہیں جانتا اس کی سگندھی نہیں لے سکتا ایہو جے پدر پرش بھی ہوندے نے جڑے گرو کی مہما تو سکھنے ہی رہندے ہن
بورا سری نانک سب بد وڈے کیسے کروں اچار
کہندے نے دھن گرو نانک دے مہاراج سچے پاتشاہ سب تو وڈے کیونکہ قربانی کا فیصلہ ہے سب تے وڈا ستگور نانک جن کل راکھی ਸਭ ਤੋਂ ਵੱਡੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਵਾਹਿਗੁਰੂ ਦਾ ਸਰੂਪ ਹਨ।
ਬ੍ਰਹਿਮੰਡ ਬਹੁ ਤੇਲੀ ਨੋ ਅਵਤਾਰ।
ਨਾਨਕ ਦੇ ਮਹਾਰਾਜ ਦੀ ਪੂਰਨਮਾ ਕਿਵੇਂ ਦੱਸ ਸਕਦਾ ਹੈ ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਵਿਚ ਕਰੋੜਾਂ ਬ੍ਰਹਿਮੰਡ ਖੰਡ ਵੱਜਦੇ ਨੇ। ਉਹ ਵਾਹਿਗੁਰੂ ਨੇ ਇਹ ਅਵਤਾਰ ਧਾਰਨ ਕੀਤਾ ਹੈ ਕਿਉਂਕਿ ਗੁਰਬਾਣੀ ਦਾ ਇਹ ਫੈਸਲਾ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪਾਂ ਕਿਸੇ ਹੋਰ ਇਤਿਹਾਸ ਨੂੰ ਪਰਖਣਾ ਹੋਵੇ ਕਿ ਗੁਰਬਾਣੀ ਦੀ ਕਸਵੱਟੀ ਰਾਹੀਂ ਪਰਖਿਆ ਜਾ ਸਕਦਾ
ਹੈ। ਸਿੱਧਨਾਥ ਜੀ ਜਤੀ ਕਹਾਵੇ
ਕਵੀ ਕੀ ਵਿਅਕਤੀ ਨੇ ਜਿਹੜੇ ਆਪਣੇ ਆਪ ਨੂੰ ਸਿੱਧ ਜਿਵੇਂ 84 ਸਿੱਧ 9 ਨਾਥ ਤੇ 6 ਜਤੀ ਅਪਣਾਉਂਦੇ ਹਨ।
ਅਮਰ ਭਏ ਮ੍ਰਿਤ ਤੇ ਨਾ ਡਰਾਵੇ
ਮੌਤ ਤੋਂ ਵੀ ਅਮਰ ਹੋ ਗਏ ਨੇ ਯੋਗ ਸਾਧਨਾ ਕਰਕੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਹਨ।
ਔਰ ਆਚਾਰਜ ਬਹੁਮਤ ਕੇ
ਬੜੇ ਬੜੇ ਆਚਾਰਿਆ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੇ ਆਪਣੇ ਮਤ ਮਤਾਂਤਰ ਫਿਰ ਕੇ ਸੰਪਰਦਾਵਾਂ ਚਲਾਈਆਂ।
ਅਣਕ ਕਲਪਨਾ ਤਤ
ਕਲਪਨਾਵਾਂ ਉਹਨਾਂ ਨੇ ਸੰਸਾਰ ਦੇ ਵਿੱਚ ਬਣਾਈਆਂ ਵਿੱਚ ਸਿਆਹ ਕਰੋ ਉਹ ਕਰੋ
ਪੀਰਨ ਪੀਰ ਔਲੀਏ ਸਾਰੇ
ਪਾਸੇ ਵੀ ਮੁਸਲਮਾਨੀ ਧਰਮ ਦੇ ਵਿੱਚ ਕਈ ਪੀਰਾਂ ਦੇ ਪੀਰ ਹੋਏ ਨੇ ਤੇ ਬੜੇ ਬੜੇ ਔਲੀਏ ਜਿਹੜੇ ਕੋਈ ਕਰਾਮਾਤੀ ਮਲੀ ਮਹਾਂਪੁਰਸ਼ ਹੋਏ ਹਨ।
ਜਿਨਕਰ ਕੌਣ ਪਾਏ ਹੈ ਪਾਰੇ
ਸਾਰਿਆਂ ਦੀ ਗਿਣਤੀ ਕਰਨ ਲੱਗੇ ਕੋਈ ਉਸਦਾ ਅੰਤ ਪਾਰਾਵਾਰ ਪਾਇਆ ਨਹੀਂ ਜਾ ਸਕਦਾ।
ਜਿਨਕੋ ਮਾਨ ਪ੍ਰਿਮਰ ਘਨ ਸਾਂਝੋ
ਲੱਗੇ ਨੇ ਜਿੰਨੇ ਵੀ ਸਿੱਖ ਨਾਥ ਕੋਈ ਪੀਰ ਕੋਈ ਹੋਰ ਔਲੀਏ ਹੋਏ ਨੇ ਇਹਨਾਂ ਦਾ ਜਿਹੜਾ ਮਾਣ ਸੀ ਭਾਵ ਇਹਨਾਂ ਨੂੰ ਆਪਣੀ ਰਿਧੀਆਂ ਸਿੱਧੀਆਂ ਦਾ ਮਾਣ ਸੀ ਇਸ ਤਰ੍ਹਾਂ ਹੈ ਜਿਵੇਂ ਸ਼ਾਮ ਦੇ ਸਮੇਂ ਦਾ ਹਨੇਰਾ ਹੁੰਦਾ ਹੈ।
ਆਦਿਕ ਧੰਬ ਸੋਟਗਨ ਰਾਜੂ
ਬਹੁਤ ਸਾਰੇ ਪਖੰਡੀ ਲੋਕ ਸਨ ਤੇ ਉਹ ਮਾਨੋ ਜਿਵੇਂ ਰਾਤ ਨੂੰ ਚੰਦਰਮਾ ਚੜਦਾ ਹੈ ਉਹ ਚੰਦਰਮਾ ਵਾਂਗੂ ਚੜ ਕੇ ਉਹ ਵੀ ਆਪਣੇ ਉਹ ਅੱਗੇ ਮਹਿਮਾ ਤੇ ਵਡਿਆਈ ਕਰਵਾਉਂਦੇ ਸਨ।
ਕਲਾ ਬਸਾਲਣ ਕੇਵਲ ਜੇਤੇ
ਹੋਰ ਵੀ ਕੋਈ ਕਲਾ ਦੇ ਮਾਲਕ ਪਾਵਰ ਦੀਆਂ ਸਿਮੀਆਂ ਦੇ ਮਾਲਕ ਬੜੇ ਬੜੇ ਬਲੀ ਲੋਕ ਸਨ।
ਸਾਰੇ ਬ੍ਰਿੰਦਣ ਚਮਕਤ ਤੇਤੇ
ਸਾਰੇ ਤਾਰਿਆਂ ਵਾਂਗੂ ਚਮਕ ਰਹੇ ਸਨ ਭਾਵ ਜਿਹੜੇ ਬੜੇ ਬੜੇ ਜਿਹੜੇ ਕੋਈ ਸਿੱਧ ਪੀਰ ਸਨ ਉਹ ਤੇ ਜਿਵੇਂ ਚੰਦਰਮਾ ਹੁੰਦਾ ਉਹਦੇ ਵਾਂਗੂ ਚਮਕ ਰਹੇ ਸਨ ਤੇ ਜਿਹੜੇ ਹੋਰ ਕੋਈ ਜੰਤਰਾਂ ਮੰਤਰਾਂ ਦੀ ਸ਼ਕਤੀ ਵਾਲੇ ਉਹ ਤਾਰਿਆਂ ਵਾਂਗੂ ਚਮਕ ਰਹੇ ਸਨ।
ਘੋਰ ਕਲਕੀਨ ਕੋ ਚਾਲੇ
ਕਲਯੁਗ ਨੇ ਬਹੁਤ ਛੋਟੀ ਚਾਲ ਪ੍ਰਵਰਤ ਕੀਤੀ ਹੋਈ ਹੈ। ਵਰਤਿਆ ਪਾਪ ਸਭ ਜਗ ਮਾਹੀ ਇਹ ਮਾਨੋ ਬਹੁਤ ਭਿਆਨਕ ਕਾਲੀ ਬੋਲੀ ਰਾਤ ਹੈ।
ਦਸ ਕਰ ਦੰਦੀ ਫਿਰਤ ਸੁਖਾਲੇ
ਪਖੰਡੀ ਲੋਕ ਨੇ ਵੀ ਉਹ ਚੋਰਾਂ ਵਾਂਗੂ ਰਾਤ ਦੇ ਹਨੇਰੇ ਵਿੱਚ ਇੱਧਰ ਉੱਧਰ ਸੌਖੇ ਤੁਰੇ ਫਿਰਦੇ ਹਨ।
ਦੋਹਰਾ ਮਤ ਜੇ ਅਨੇਕ ਚਕੋਰ ਗਨ ਹਰਕਤ ਮਿਲਾ ਸਮਾਜ
ਕਹਿੰਦੇ ਜਿਹੜੇ ਹੋਰ ਗੁਰਮਤ ਤੋਂ ਸਿੱਖ ਧਰਮ ਤੋਂ ਵੱਖਰੇ ਜਿਹੜੇ ਹੋਰ ਮਤ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਰਾਤ ਦੇ ਸਮੇਂ ਬਹੁਤ ਸਾਰੀਆਂ ਚਕੋਰਾਂ ਇਕੱਠੀਆਂ ਹੋ ਕੇ ਬੈਠ ਜਾਣ।
ਕਲਮਲ ਕੋਮਤ ਪਰ ਫੁੱਲਹੀ ਤਾਲ ਪਾਏ ਕਲਰਾਜ
ਦੇ ਰਾਜ ਦਾ ਤਾਲ ਸਰੋਵਰ ਪ੍ਰਾਪਤ ਕਰਕੇ ਤੇ ਜਿਹੜੇ ਪਾਪਾਂ ਰੂਪੀ ਕੋਮਤ ਕਵੀਆਂ ਨੇ ਉਹ ਵੀ ਬਹੁਤ ਪ੍ਰਫੁੱਲਤ ਹੋ ਰਹੀਆਂ ਨੇ। ਕਵੀਆਂ ਕਵੀ ਇੱਕ ਕਿਸਮ ਦਾ ਫੁੱਲ ਹੁੰਦਾ ਹੈ ਜਿਹੜਾ ਚੰਦਰਮਾ ਨੂੰ ਦੇਖ ਕੇ ਰਾਤ ਨੂੰ ਖਿੜਦਾ ਹੈ ਤੇ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਪਰ ਕਵੀ ਦਾ ਫੁੱਲ ਉਹ ਚੰਦਰਮਾ ਨੂੰ ਦੇਖ ਕੇ ਫੁੱਲਦਾ ਅੱਗੇ ਉਹ ਪ੍ਰਫੁੱਲਤ ਹੁੰਦਾ ਹੈ।
ਓ ਭਈ ਸ੍ਰੀ ਨਾਨਕ ਸੂਰਜ ਪ੍ਰਕਾਸ਼ੇ
ਕਵੀ ਜੀ ਦੱਸਿਆ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਦੱਸ ਹੈ ਇਹ ਮਾਨੋ ਸੂਰਜ ਦੇ ਚੜ੍ਹਨ ਵਾਂਗ ਹੈ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਚੰਗਾ ਚਾਨਣ ਹੋਆ ਜਿਉਂਕਾਰ ਸੂਰਜ ਨਿਕਲਿਆ ਤਾਰੇ ਛੱਬੇ ਅੰਧੇਰ ਬੁਲਵਾ ਤੇ ਮਹਾਰਾਜ ਦਾ ਜਗ ਚੜ੍ਹਦੇ ਸੂਰਜ ਵਾਂਗ ਹੈ।
ਆਸ਼ਲ ਗਿਣਤੀ ਸਕਲ ਬਨਾਸੇ
ਸਾਰੀ ਗਿਣਤੀ ਕੀਤੀ ਹੈ ਨਾ ਵੀ ਜਿਹੜੇ ਸਿੱਧ ਪੀਰ ਪਖੰਡੀ ਲੋਕ ਸਨ ਜੰਤਰਾਂ ਮੰਤਰਾਂ ਤੇ ਇਨਕੀਆਂ ਸਿੱਧੀਆਂ ਦੇ ਮਾਲਕ ਉਹ ਪਿਛਲੀ ਸਾਰੀ ਗਿਣਤੀ ਗੁਰੂ ਮਹਾਰਾਜ ਨੇ ਨਾਸ ਕਰ ਦਿੱਤੀ ਭਾਵ ਗੁਰੂ ਮਹਾਰਾਜ ਦੇ ਉਦੇ ਹੋਣ ਦੇ ਨਾਲ ਅਵਤਾਰ ਧਾਰਨ ਦੇ ਨਾਲ ਪਿਛਲਾ ਸਾਰਾ ਗਿਣਿਆ ਹੋਇਆ ਸਾਜੋ ਸਾਮਾਨ ਉਹ ਸਾਰਾ ਖਤਮ ਹੋ ਗਿਆ।
ਹੇ ਸੰਤ ਅਰਵਿੰਦ ਸੁਖਾਰੇ
ਸੂਰਜ ਚੜ੍ਹਨ ਤੋਂ ਕਮਲ ਦੇ ਫੁੱਲ ਖਿੜ ਜਾਂਦੇ ਹਨ اسی طرح جڑے نام رکھیے مہاپرکھ سن وہ گرو مہاراج کے اوتار دھارن تو کملا کے فل واگوں بڑے سکھالے ہو گئے
چکوے سکھن کے دکٹارے
چکویاں بن گرو کے پیار والے سکھ سن انہوں نے سارے دکھ گرو مہاراج نے ٹھال دیتے
آتپ بھگت براجی جنت ہے
مہاراج کا سورج ونگ اوتار ہوا جتنے جتنے واحگرو کی بھاتی روپی سب تھان تھان سے براجمان ہون لگ پی
گیان تیج ہے نرمل جم ہے
بھاتی کی دھپ کے بچ گیان کا تیز چانن بھی گیان کا تیز پرکاش بھی دکھائی دے رہا ہے
ایسے گر کے نندک جی
مہاراج کے سورج واگ نہیں پر ایہو جہ بھی لوگ نے جڑے مہاراج کی نندیا کرن والے ہاں
مالوک دکھ پاوے تے
جدو سورج چڑھتا ہے تو کہندے گلوان دسنو ہٹ جاندے انے ہو جاندے نے اسی طرح گرو مہاراج کے پرتاپ نو دیکھ کے جڑے گرو کے نندک نے ਉਲੂਆਂ ਵਾਂਗੂ ਅੰਨੇ ਹੋ ਜਾਂਦੇ ਨੇ ਜੋ ਬੜਾ ਭਾਰੀ ਦੁੱਖ ਪ੍ਰਾਪਤ ਕਰਦੇ ਹਨ
ਬਿਬ ਸਹੰਸ ਬਰਖ ਪ੍ਰਮਾਨਾ
ਜੋ ਕਵੀ ਜੀ ਲਿਖਦੇ ਨੇ ਜਿਹੜੇ ਕੋਈ ਜਿਹੜੇ ਦਿਬ ਦਿਨ ਨੇ ਭਾਵ ਹਜ਼ਾਰਾਂ ਵਰੇ ਅਰਬਾਂ ਖਰਬਾਂ ਸਾਲ ਉਹ ਭਾਈ ਜਿਹੜੇ ਗੁਰੂ ਕੇ ਨਿੰਦਕ ਨੇ ਤੇ ਫਿਰ ਉਹਨਾਂ ਨੂੰ ਨਰਕਾਂ ਦੇ ਵਿੱਚ ਜਾਣਾ ਪੈਂਦਾ ਹੈ
ਭਾਵੇ ਨਰਕ ਮਾਂ ਦੁੱਖ ਖਾਨਾ
ਗੁਰੂ ਕੇ ਨਿੰਦਕ ਨੇ ਤੇ ਪਾਓ ਦਿਬ ਬਰਕ ਭਾਵ ਜਿਹੜੇ ਦੇਵਤਿਆਂ ਦੇ ਵੱਡੇ ਸਾਲ ਨੇ ਭਾਵ ਅਰਬਾਂ ਖਰਬਾਂ ਸਾਲ ਆਪਣੇ ਬਣ ਜਾਂਦੇ ਨੇ ਉਹ ਨਰਕਾਂ ਵਿੱਚ ਜਾ ਕੇ ਬੜਾ ਦੁੱਖ ਭੋਗਦੇ ਹਨ
ਤ੍ਰਿਗਤ ਜੋਨ ਪੁਨ ਬਾਰੰਗ ਬਾਰਾ
ਬਾਰ 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 ਤ੍ਰਿਗਤ ਜੋਨਾਂ ਦੇ ਵਿੱਚ ਜਿਹੜੀਆਂ ਜੋਨਾਂ ਦੇ ਵਿੱਚ ਕਦੇ ਸੱਪ ਬਣ ਗਏ ਸੂਹੇ ਬਣ ਗਏ ਬੂਹੜ ਕਿਰਨੇ ਬਣ ਗਏ ਜੋਕਾਂ ਬਣ ਗਏ ਇਹ ਤ੍ਰਿਗਤ ਜੋਨਾਂ ਜਿਹੜੀਆਂ ਪੇੜ ਘਟਾ ਕੇ ਚੱਲਣ ਵਾਲੀਆਂ ਉਹ ਜੋਨਾਂ ਭੋਗਦੇ ਹਨ
ਧਾਰ ਕਰ ਪਾਵੇ ਕਸ਼ਟੇ ਪਾਰਾ
ਨਿੰਦਕ ਨੇ ਇਸ ਤਰ੍ਹਾਂ ਇਹ ਜੋਨਾਂ ਧਾਰਨ ਕਰਕੇ ਬੜਾ ਭਾਰੀ ਦੁੱਖ ਪ੍ਰਾਪਤ ਕਰਦੇ ਹਨ
ਦੋਹਰਾ ਸ੍ਰੀ ਨਾਨਕ ਕੀ ਉਪਮਾ ਵੱਡੀ ਮੋਤੇ ਕਹੀ ਨਾ ਜਾਏ
ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਸਤਿਗੁਰੂ ਨੇ ਪਰਮੇਸ਼ਰ ਦਾ ਅਵਤਾਰ ਨੇ ਉਹਨਾਂ ਦੀ ਏਡੀ ਵੱਡੀ ਮਹਿਮਾ ਮੈਥੋਂ ਆਖੀ ਨਹੀਂ ਜਾ ਸਕਦੀ
ਜਿਉਂ ਕੀਤੀ ਗਿਰਨ ਹੈ ਉੱਠੇ ਕਰਤ ਨੇਕ ਉਪਾਏ
ਨਿਮਰਤਾ ਨਾਲ ਆਖਦੇ ਨੇ ਜਿਵੇਂ ਕੀੜੀ ਚਾਹੇ ਕਿੰਨੇ ਵੀ ਯਤਨ ਕਰੇ ਉਹਦੇ ਕੋਲ ਉਪਹਾਰ ਨਹੀਂ ਚੁੱਕਿਆ ਜਾ ਸਕਦਾ ਇਸੇ ਤਰ੍ਹਾਂ ਮਨੁੱਖ ਦੀ ਬੁੱਧੀ ਕੀੜੀ ਵਾਂਗ ਹੈ ਉਹ ਗੁਰੂ ਦੀ ਉਪਮਾ ਕਰ ਹੀ ਨਹੀਂ ਸਕਦੀ
ਤਨਕੀ ਸਾਹਮਣੇ ਦਿਸੈ
ਗੱਲ ਕਵੀ ਜੀ ਲਿਖਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਸਾਨੂੰ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ
ਜੇ ਕੀ ਉਪਮਾ ਦੇਵਾ ਸੋ
ਉਹਨਾਂ ਦੀ ਉਪਮਾ ਜਿਨ੍ਹਾਂ ਦੀ ਮਿਸਾਲ ਦਿੱਤੀ ਜਾਵੇ
ਜੋ ਉਪਮੇ ਤਾਰਤਮ ਉਪਮਾ
ਜਿਹੜੀ ਵੀ ਉਪਮਾ ਦੇਣ ਜੋ ਗੁਰੂ ਮਹਾਰਾਜ ਨੂੰ ਕੋਈ ਉਪਮਾ ਦਿੱਤੀ ਜਾਂਦੀ ਹੈ ਉਹ ਵੱਧ ਘੱਟ ਸਾਨੂੰ ਨਜ਼ਰ ਆਉਂਦੀ ਹੈ
ਓਏ ਹਾਸੀ ਤੇ ਕਾਵ ਕੀ ਭਾਵ ਮਾਂ
ਜੇ ਕੁਛ ਕਰੀ ਕਿਸੇ ਵੱਡੇ ਨੂੰ ਛੋਟੀ ਦੀ ਮਿਸਾਲ ਦੇ ਕੇ ਤੇ ਉਹਨੂੰ ਵਡਿਆਉਣ ਦਾ ਯਤਨ ਕਰੇ ਤੇ ਫਿਰ ਕਵੀ ਲੋਕਾਂ ਦੇ ਵਿੱਚ ਸਿਆਣੇ ਬੰਦਿਆਂ ਦੇ ਵਿੱਚ ਉਹਨੂੰ ਮਾਹੌਲ ਹੁੰਦੇ ਹਨ
ਸ੍ਰੀ ਨਾਨਕ ਜੋ ਹਮਰੇ ਸੁਆਮੀ
ਕਵੀ ਜੀ ਲਿਖਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ ਦੁਨੀਆ ਦੇ ਮਾਲਕ ਸਾਡੇ ਸਾਰੇ ਸਿੱਖਾਂ ਦੇ ਸਤਿਗੁਰੂ ਮਾਲਕ ਹਨ
ਜੋਸ ਸੋਸ ਹੈ ਅੰਤਰ ਜਾਮੇ
ਅੰਤਰ ਜਾਮੀ ਸਤਿਗੁਰੂ ਜਿਹੋ ਜੇ ਹੈਨ ਉਹ ਜੇ ਉਹੀ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
ਵਧੈ ਮੈਂ ਘਟੇ ਘਟਾਏ
ਜਿੰਨੀ ਮਰਜ਼ੀ ਮਹਿਮਾ ਆਖ ਲਈਏ ਤੇ ਉਹਨਾਂ ਦੀ ਵਡਿਆਈ ਵੱਧ ਨਹੀਂ ਜਾਂਦੀ ਕਿਉਂਕਿ ਉਹਨਾਂ ਦੀ ਮਿਲਿਆ ਕਰੇ ਬੇਅਦਬੀ ਵਾਲੇ ਬਚਨ ਆਖੇ ਉਹਨਾਂ ਦੀ ਮਹਿਮਾ ਘੱਟ ਵੀ ਨਹੀਂ ਸਕਦੀ
ਜਨਮ ਧਾਰ ਜੋ ਗੁਰੂ ਕਹਾਏ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ੁਰੂ ਤੋਂ ਹੀ ਦੁਰਦਰਗਾਹ ਤੋਂ ਗੁਰੂ ਬਣ ਕੇ ਆਏ ਸਨ
ਵੇਦਰ ਚਾ ਜੋ ਸ਼ਬਦ ਸੁਕੀਨੇ
ਮਹਾਰਾਜ ਜਿਵੇਂ ਪੁਰਾਣੇ ਸਮੇਂ ਵਿੱਚ ਵੇਦਾਂ ਦੀਆਂ ਰਿਚਾਂ ਨੂੰ ਈਸ਼ਵਰੀ ਬਾਣੀ ਆਖਿਆ ਜਾਂਦਾ ਸੀ ਤੇ ਗੁਰੂ ਮਹਾਰਾਜ ਨੇ ਉਹਨਾਂ ਵੇਦ ਰਿਚਾਂ ਦੇ ਮੁਕਾਬਲੇ ਤੇ ਅੰਮ੍ਰਿਤ ਰੂਪ ਬਾਣੀ ਤੁਰਕੀ ਬਾਣੀ ਦੇ ਸ਼ਬਦ ਉਚਾਰਨ ਕੀਤੇ ਹਨ
ਲੋਕਾਂ ਹਿੱਤ ਦੇਖੇ ਦੁੱਖ ਦੀਨੇ
ਲੋਕਾਂ ਦੇ ਫਾਇਦੇ ਵੱਲ ਦੇਖ ਕੇ ਕਿਉਂਕਿ ਲੋਕ ਬੜੇ ਦੁੱਖ ਦੇ ਵਿੱਚ ਦੀਨ ਆਜਿਜ਼ ਸਨ ਦੁੱਖ ਦੇ ਨਾਲ ਬੜੇ ਦੁਖੀ ਸਨ ਉਹਨਾਂ ਨੂੰ ਦੇਖ ਕੇ ਗੁਰੂ ਮਹਾਰਾਜ ਨੇ ਸਰਲ ਬਾਣੀ ਵਿੱਚ ਸੌਖੀ ਭਾਸ਼ਾ ਦੇ ਵਿੱਚ ਪਵਿੱਤਰ ਸ਼ਬਦ ਉਚਾਰਨ ਕੀਤੇ।
ਹਰੀ ਕਾਲ ਮਤ ਮੰਦ ਵਿਸਾਲਾ,
ਕਲਯੁਗ ਦੇ ਸਮੇਂ ਵਿੱਚ ਜਿਹੜੇ ਲੋਕ ਨੇ ਬਹੁਤ ਛੋਟੀ ਮਤ ਵਾਲੇ ਪੈਦਾ ਹੁੰਦੇ ਹਨ।
ਜਾਂ ਤੇ ਕਰੇ ਸੁਖ ਹੈ ਨਗਰ ਪਾਲਾ,
ਮਹਾਰਾਜ ਦੀ ਭਾਸ਼ਾ ਦੇ ਵਿੱਚ ਗੁਰਮੁਖੀ ਦੇ ਵਿੱਚ ਇਹ ਸਾਰੇ ਪਵਿੱਤਰ ਸ਼ਬਦ ਉਚਾਰਨ ਕੀਤੇ।
ਉਹ ਰਾ ਨਿੰਦਕ ਜੇ ਨਿੰਦਾ ਕਰੇ ਕੀਰਤ ਛੋਟ ਨਾ ਹੋਏ।
ਲੱਗਦੇ ਜੇ ਨਿੰਦਕ ਲੋਕ ਗੁਰੂ ਮਹਾਰਾਜ ਦੀ ਨਿੰਦਿਆ ਵੀ ਕਰਨ, ਪਰ ਗੁਰੂ ਮਹਾਰਾਜ ਦੀ ਮਹਿਮਾ ਘੱਟ ਨਹੀਂ ਜਾਵੇਗੀ।
ਜਿਉਂਦ ਆਏ ਸਤ ਪੱਤਰ ਸੋ ਸ਼ਾਹ ਦੇ ਉਹ ਜਾਏ ਨਾ ਸੋਏ।
ਆਦਮੀ ਕਿਸੇ ਕ੍ਰਿਸ਼ਨ ਦਾ ਪੱਤਰਾ ਲੈ ਕੇ ਤੇ ਉਹਦੇ ਨਾਲ ਚੰਦਰਮਾ ਨੂੰ ਲੁਕਾਉਣਾ ਚਾਹੇ, ਕਿਸੇ ਬਿਰਸ਼ ਦੇ ਪੱਤਰੇ ਦੇ ਨਾਲ ਚੰਦਰਮਾ ਨੂੰ ਲੁਕਾਇਆ ਨਹੀਂ ਜਾ ਸਕਦਾ। ਹਾਂ, ਆਪਣੀ ਅੱਖਾਂ ਨੂੰ ਤੇ ਪਰਦਾ ਆ ਸਕਦਾ, ਪਰ ਚੰਦਰਮਾ ਨਹੀਂ ਕਦੇ ਰੁਕ ਸਕਦਾ।
ਜੋ ਰੱਬ ਕੋ ਅਲੂਕ ਮੁਖ ਨਿੰਦਾ ਹੈ,
ਜਿਹੜੇ ਗੁਰੂ ਘਰ ਦੇ ਨਿੰਦਕ ਨੇ ਉਹਨਾਂ ਦੀ ਹਾਲਤ ਇਹਨੂੰ ਵਰਗੀ ਹੈ ਜਿਹੜੇ ਉੱਲੂ ਸੂਰਜ ਦੀ ਨਿੰਦਿਆ ਕਰਦੇ ਹਨ।
ਅੰਧ ਹੋਏ ਨਿਜ ਲੋਚਨ ਮੁੰਦ ਹੈ,
ਸੂਰਜ ਚੜਦਾ ਅੰਨੇ ਹੋ ਜਾਂਦੇ, ਉਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ।
ਮਾਰ ਤੰਗ ਘੱਟ ਹੋਏ ਨਾ ਜਾਏ,
ਉੱਲੂ ਸੂਰਜ ਦੀ ਨਿੰਦਿਆ ਕਰਨ ਸੂਰਜ ਦਾ ਕੋਈ ਤੇਜ ਪ੍ਰਤਾਪ ਘੱਟ ਨਹੀਂ ਜਾਂਦਾ।
ਜੀਵਤ ਸਭ ਲੋਕਣ ਸੁਖਦਾਈ,
ਜਦੋਂ ਸੂਰਜ ਚੜਦਾ ਹੈ ਤੇ ਸਾਰੇ ਲੋਕ ਉਸ ਤੋਂ ਸੁਖ ਪ੍ਰਾਪਤ ਕਰਦੇ ਹਨ।
ਜੋ ਨਾਨਕ ਕੀਰਤ ਪ੍ਰਕਾਸ਼ੀ,
ਕਵੀ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਸਾਰੇ ਥਾਵਾਂ ਤੇ ਪ੍ਰਗਟ ਹੋ ਰਹੀ ਹੈ।
ਜਿਪਤ ਜਹਾਂ ਤੈ ਨਿੰਦਕ ਨਾਸੀ,
ਜਿੱਥੇ ਜਿੱਥੇ ਗੁਰੂ ਮਹਾਰਾਜ ਦੀ ਸੋਭਾ ਪ੍ਰਗਟ ਹੋ ਰਹੀ ਹੈ, ਸਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਕਰ ਰਹੇ ਹਨ। ਪਰ ਜਿਹੜੇ ਨਿੰਦਕ ਲੋਕ ਨੇ ਗੁਰੂ ਮਹਾਰਾਜ ਦੀ ਵਡਿਆਈ ਸੁਣ ਕੇ ਉਹ ਨਾਸ ਹੋ ਰਹੇ ਹਨ।
ਆਸ਼ਰਮ ਵਰਣ ਚਿਤ੍ਰ ਸਤਾਰਾ,
ਚਾਰ ਆਸ਼ਰਮ ਨੇ ਤੇ ਚਾਰ ਵਰਣ ਨੇ, ਸਤਰੀ ਬ੍ਰਾਹਮਣ ਸੂਦ ਵੈਸ਼, ਸਾਰਿਆਂ ਦੇ ਵਿੱਚ ਗੁਰੂ ਦੀ ਮਹਿਮਾ ਵਿਸਤ੍ਰਿਤ ਹੋ ਰਹੀ ਹੈ।
ਤੇਰੀ ਗੁਰ ਕੀਰਤ ਕਰੇ ਉਚਾਰਾ,
ਚਾਰੇ ਵਰਣਾ ਚਾਰੇ ਸ਼ਰਮਾ ਦੇ ਲੋਕ ਸਭ ਦੁਨੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਉਚਾਰਨ ਕਰਦੀ ਹੈ।
ਤੁਰਕ ਸਭ ਤੁਰਕਣ ਕੇ ਪੀਰੋ,
ਲਿਖਦੇ ਨੇ ਜਿਹੜੇ ਮੁਸਲਮਾਨ ਲੋਕ ਨੇ ਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਮੁਸਲਮਾਨਾਂ ਦੇ ਪੀਰ ਵੀ ਹੋਏ ਹਨ।
ਜਾਣੈ ਨਾਨਕ ਗੁਣੀ ਗਹੀਰੋ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਣਾਂ ਦਾ ਸਮੁੰਦਰ, ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਭੰਡਾਰ ਸਮਝਦੇ ਹਨ।
ਭਲਾਵਾਨ ਸਿਧਨਾਥ
ਜਿਹੜੀਆਂ ਵਾਲੇ ਸਿਰ ਤੇ ਨਾਸ ਵੀ ਹੋਏ ਹਨ।
ਸ੍ਰੀ ਗੁਰ ਕੀਰਤ ਪੂਰਨ ਸਦਨ ਹੈ,
ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਪਾਈ ਰਿਤੀਆਂ ਸਿੱਧੀਆਂ ਵਾਲੇ ਸਾਰੇ ਲੋਕਾਂ ਦੇ ਵਿੱਚ ਪਰਿਪੂਰਨ ਹੋ ਰਹੀ ਹੈ।
ਲੋ ਹੈ ਵਿਸਤਰਨ ਵਿਸਤ੍ਰਿਤ ਸੋ ਅਗਨੀ,
ਲਿਖਦੇ ਨੇ ਜਿੱਥੋਂ ਤੱਕ ਧਰਤੀ ਅੱਗੇ ਫੈਲੀ ਹੋਈ ਹੈ, ਭਾਵ ਸਮੁੰਦਰ ਦੇ ਘੇਰੇ ਦੇ ਵਿੱਚ ਵੜੀ ਹੋਈ ਜਿੰਨੀ ਵੀ ਸਾਰੀ ਇਹ ਪ੍ਰਿਥਵੀ ਹੈ,
ਸਰਵਤਾਨ ਮੈਂ ਕੀਰਤ ਰਵਨੇ,
ਸਾਰੀ ਧਰਤੀ ਤੇ ਬਾਬੇ ਤਾਰੇ ਚਾਰ ਤੱਕ ਨੌ ਮਨ ਪ੍ਰਿਥਵੀ ਸੱਚਾ ਢੋਹਾ, ਤੇ ਸਭ ਥਾਵਾਂ ਤੇ ਗੁਰੂ ਮਹਾਰਾਜ ਦੀ ਸੁੰਦਰ ਮਹਿਮਾ ਪ੍ਰਗਟ ਹੋ ਰਹੀ ਹੈ।
ਹੋਰ ਦੇਵ ਵਾਸ ਮੁਕਾਮਾ,
ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਆਪਣੀ ਥਾਂ ਸਨ ਤੇ ਉਹਨਾਂ ਨੂੰ ਵੀ ਫਤਿਹ ਕੀਤਾ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰੂਆਂ ਦੇ ਵੱਡੇ ਵੱਡੇ ਤੀਰਥ ਸਨ ਉੱਥੇ ਵੀ ਗਏ। ਜਿਵੇਂ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਗਏ, ਉੱਥੇ ਉਹ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਅਚਰਜ ਕੌਤਕ ਕੀਤਾ। ਹਿੰਦੂ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਹਿੰਦੇ ਵਾਰ ਸਿੱਧੇ ਵਾਰ ਪਾਣੀ ਸੁੱਟਣ ਲੱਗ ਪਏ। ਇਕਦਮ ਲੋਕਾਂ ਦਾ ਧਿਆਨ ਉਸ ਪਾਸੇ ਵੱਲ ਨੂੰ ਖਿੱਚਿਆ ਗਿਆ, ਲੋਕ ਹੈਰਾਨ ਹੋ ਕੇ ਵੇਖਣ ਲੱਗੇ ਵੀ ਇਹ ਕੀ ਕਰ ਰਹੇ ਨੇ। ਕੁਝ ਲੋਕਾਂ ਨੇ ਸਵਾਲ ਵੀ ਕੀਤਾ, ਤੁਸੀਂ ਇਹ ਕੀ ਕਰ ਰਹੇ ਹੋ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪਹਿਲਾਂ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ? ਉਹ ਅੱਗੋਂ ਕਹਿਣ ਲੱਗੇ, ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ। ਹਜ਼ੂਰ ਕਹਿਣ ਲੱਗੇ, ਤੁਹਾਡੇ ਪਿਤਰ ਕਿੰਨੀ ਕੁ ਦੂਰ ਨੇ? ਕਹਿੰਦੇ ਸੂਰਜ ਮੰਡਲ ਦੇ ਨੇੜੇ ਨੇ ਤੇ ਅਸੀਂ ਸੂਰਜ ਨੂੰ ਪਾਣੀ ਇਸ ਲਈ ਦੇ ਰਹੇ ਹਾਂ, ਸੂਰਜ ਇੱਕ ਦੇਵਤਾ ਹੈ, ਉਹ ਸਾਡੇ ਪਿਤਰਾਂ ਨੂੰ ਪਾਣੀ ਪਹੁੰਚਾਉਂਦਾ, ਇਸ ਲਈ ਅਸੀਂ ਸੂਰਜ ਵੱਲ ਨੂੰ ਪਾਣੀ ਸੁੱਟਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਫਿਰ ਲਹਿੰਦੇ ਵੱਲੋਂ ਪਾਣੀ ਸੁੱਟਣ ਲੱਗ ਪਏ। ਉਹਨਾਂ ਲੋਕਾਂ ਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ, ਲੋਕ ਪੁੱਛਣ ਲੱਗੇ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਜਦੋਂ ਕਰਤਾਰਪੁਰ ਤੋਂ ਆਏ ਸਾਂ ਤੇ ਅਸੀਂ ਉੱਥੇ ਆਪਣੇ ਖੇਤ ਵਿੱਚ ਕੀ ਆਏ ਸਾਂ, ਝੋਨਾ ਲਾ ਕੇ ਆਏ ਸਾਂ, ਅਸੀਂ ਆਪਣੇ ਖੇਤਾਂ ਨੂੰ ਪਾਣੀ ਛੰਗ ਰਹੇ ਹਾਂ। ਲੋਕ ਹੱਸਣ ਲੱਗ ਪਏ, ਕਹਿਣ ਲੱਗੇ ਤੁਸੀਂ ਕਿੰਨੇ ਨਾਦਾਨ ਹੋ, ਸਾਡੇ ਖੇਤ ਕਿੰਨੇ ਦੂਰ ਨੇ ਤੇ ਤੁਹਾਡਾ ਪਾਣੀ ਇੱਥੇ ਸੁੱਟਿਆ ਗੰਗਾ ਵਿੱਚ ਉੱਡ ਗਿਆ ਹੈ, ਤੁਸੀਂ ਆਖਦੇ ਹੋ ਅਸੀਂ ਖੇਤਾਂ ਨੂੰ ਪਾਣੀ ਛੰਗ ਰਹੇ ਹਾਂ। ਤੇ ਗੁਰੂ ਮਹਾਰਾਜ ਇਹੀ ਗੱਲ ਉਹਨਾਂ ਦੇ ਮੂੰਹੋਂ ਕਢਵਾਉਣਾ ਚਾਹੁੰਦੇ ਸਨ। ਹਜ਼ੂਰ ਕਹਿਣ ਲੱਗੇ ਜੇ 200-300 ਮੀਲ ਤੇ ਵੀ ਸਾਡਾ ਪਾਣੀ ਨਹੀਂ ਜਾ ਸਕਦਾ, ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ? ਹਾਂ ਅਸੀਂ ਕਰਦੇ ਹਾਂ, ਤੁਹਾਡਾ ਸੁੱਟਿਆ ਪਾਣੀ ਗੰਗਾ ਦੇ ਵਿੱਚ ਹੀ ਉੱਡ ਗਿਆ ਹੈ, ਕਿਧਰੇ ਨਹੀਂ ਜਾ ਰਿਹਾ। ਤੇ ਹਜ਼ੂਰ ਕਹਿਣ ਲੱਗੇ ਜਿਨ੍ਹਾਂ ਪਿੱਤਰਾਂ ਨੂੰ ਤੁਸੀਂ ਪਾਣੀ ਦਿੰਦੇ ਹੋ ਕਿੰਨੀ ਕੁ ਦੂਰ ਨੇ? ਮੀਲ ਤੇ ਲੱਖਾਂ ਕਰੋੜਾਂ ਮੀਲ ਦੂਰ ਹੋਣਗੇ। ਤੇ ਹਜ਼ੂਰ ਕਹਿਣ ਲੱਗੇ ਫਿਰ ਉੱਥੇ ਤੁਹਾਡਾ ਪਾਣੀ ਕਿਵੇਂ ਪਹੁੰਚ ਸਕਦਾ? ਜੇ 200 ਮੀਲ ਤੇ ਪਾਣੀ ਨਹੀਂ ਸਾਡਾ ਜਾ ਸਕਦਾ ਤੇ ਤੁਹਾਡਾ 100 ਮੀਲ ਤੇ ਪਾਣੀ ਕਿਵੇਂ ਪਹੁੰਚੇਗਾ? ਬਸ ਸਾਰੇ ਲਾਜਵਾਬ ਹੋ ਗਏ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਲ ਆਕਰਸ਼ਿਤ ਹੋਏ ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਨੂੰ ਸਿੱਖਿਆ ਦਿੱਤੀ, ਭਾਈ ਜੇ ਤੁਸੀਂ ਆਪਣੇ ਪਿਤਰਾਂ ਨੂੰ ਕੁਛ ਦੇਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਇਉਂ ਕਰੋ, ਤੁਸੀਂ ਉਹਨਾਂ ਦੇ ਨਿਮਿੱਤ ਪਰਮੇਸ਼ਰ ਦਾ ਨਾਮ ਜਪੋ, ਸਿਮਰਨ ਕਰਿਆ ਕਰੋ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸ਼ਕਤੀ ਹੈ, ਉਹ ਪਿਤਰਾਂ ਦਾ ਵੀ ਉਧਾਰ ਕਰਦਾ, ਪਿਤਰੀ ਹੋਏ ਉਧਾਰੋ, ਨਾਮ ਦੁਆਰਾ ਤੁਹਾਡੇ ਪਿਤਰਾਂ ਦੀ ਕਲਿਆਣ ਹੋ ਸਕਦੀ ਹੈ। ਤੇ ਪਾਣੀ ਦੇ ਕੇ ਉਹਨਾਂ ਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਕੁਝ ਲੋਕ ਸ਼ਰਾਧ ਵੀ ਕਰਦੇ ਨੇ ਪਿਤਰਾਂ ਦੇ ਨਿਮਿੱਤ, ਹਜ਼ੂਰ ਨੇ ਉਹਨਾਂ ਦਾ ਵੀ ਪਾਣੀ ਵਿੱਚ ਖੰਡਨ ਕੀਤਾ ਹੈ। ਜੀਵਤ ਪਿਤਰ ਨਾ ਮਾਨਾ ਕਹੂ ਗੁਰੂਏ ਸ਼ਰਾਧ ਕਰਾਹੀ, ਪਿਤਰ ਵੀ ਬਪਰੇ ਕਹੋ ਕਿਉਂ ਪਾਵੈ ਕੂਆ ਕੂਕਰ ਖਾਹੀ। ਬਈ ਜਿਹੜੇ ਪਿਤਰਾਂ ਦੇ ਨਿਮਿੱਤ ਸ਼ਰਾਧ ਕਰਦੇ ਨੇ ਉਹ ਸ਼ਰਾਧ ਦੇ ਤਾਂ ਕੁੱਤੇ ਖਾ ਜਾਂਦੇ ਨੇ, ਬਾਕੀ ਪਿੱਤਰ ਤਾਂ ਭੁੱਖੇ ਹੀ ਰਹਿ ਜਾਂਦੇ ਨੇ। ਕਿਉਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ। ਫਿਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਵਿੱਚ ਗਏ, ਉਸ ਮੱਕੇ ਦੇ ਵਿੱਚ ਕੋਈ ਗੈਰ ਮੁਸਲਮਾਨ ਪੈਰ ਨਹੀਂ ਸੀ ਰੱਖ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾਣਾ ਜ਼ਰੂਰ ਹੈ, ਕਿਉਂਕਿ ਭਾਈ ਮਰਦਾਨੇ ਦੀ ਸ਼ਰਧਾ ਸੀ, ਉਹ ਮੁਸਲਮਾਨ ਸੀ, ਤੇ ਮੈਂ ਮੱਕੇ ਦੀ ਯਾਤਰਾ ਕਰਨੀ ਕਰਨੀ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਾਜੀ ਦਾ ਰੂਪ ਧਾਰਨ ਕਰਕੇ ਮੱਕੇ ਵੀ ਚਲੇ ਗਏ ਔਰ ਉੱਥੇ ਜਾ ਕੇ ਗੁਰੂ ਮਹਾਰਾਜ ਨੇ ਪਹੁੰਚਾ ਕੀਤਾ। ਤੁਸੀਂ ਸਾਰੇ ਹੈਰਾਨ ਹੋਵੋਗੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਾਬੇ ਵੱਲ ਆਪਣੇ ਚਰਨ ਕਰਕੇ ਬਰਾਜ ਗਏ, ਜਿਵੇਂ ਕੋਈ ਗੁਰਦੁਆਰੇ ਵੱਲ ਪੈਰ ਕਰਕੇ ਪਵੇ ਜਾਂ ਬੈਠੇ, ਅਸੀਂ ਕਹਿੰਦੇ ਚੁਪਿਆਦਗੀ ਕਰਦੇ। ਹੁਣ ਮੁਸਲਮਾਨ ਬੜੇ ਕੱਟੜ ਸਨ, ਜਦੋਂ ਉਹਨਾਂ ਨੇ ਦੇਖਿਆ ਵੀ ਗੁਰੂ ਮਹਾਰਾਜ ਸਾਡੇ ਮੱਕੇ ਵੱਲ ਕਾਬੇ ਵੱਲ ਪੈਰ ਪਸਾਰੀ ਪਏ ਨੇ, ਇੱਕ ਬੁੱਲਾ ਜਿਸ ਦਾ ਨਾਮ ਜੀਵਨ ਲਿਖਿਆ ਹੋਇਆ, ਜੀਵਨ ਬੁੱਲਾ ਆਇਆ, ਤੇ ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਕੌਣ ਹੈ ਕਾਫਰ ਕਿ ਜਿਹੜਾ ਰੱਬ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੋਇਆ? ਤੇ ਗੁਰੂ ਮਹਾਰਾਜ ਬੜੇ ਨਿਮਰਤਾ ਤੇ ਹਲੀਮੀ ਨਾਲ ਕਹਿਣ ਲੱਗੇ, ਭਲਿਆ ਲੋਕਾਂ ਸਾਨੂੰ ਪਤਾ ਨਹੀਂ ਸੀ ਵੀ ਇਸ ਪਾਸੇ ਰੱਬ ਦਾ ਘਰ ਹੈ। ਅੱਛਾ, ਜੇ ਸਾਥੋਂ ਗਲਤੀ ਹੋ ਗਈ ਹੈ ਤੂੰ ਫਿਰ ਸਾਡੇ ਪੈਰ ਉਸ ਪਾਸੇ ਕਰ ਜਿਸ ਪਾਸੇ ਰੱਬ ਦਾ ਘਰ ਨਹੀਂ ਹੈ। ਜਦੋਂ ਇਹ ਗੱਲ ਆਖੀ ਹੁਣ ਹੋਰ ਗੁੱਸਾ ਚੜ ਗਿਆ ਤੇ ਉਸਨੇ ਗੁਰੂ ਮਹਾਰਾਜ ਨੂੰ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਤੰਗੋ ਪਕੜ ਘਸੀਟਿਆ, ਫੇਰਿਆ ਮੱਕਾ ਕਲਾ ਦਿਖਾਈ। ਉਸਨੇ ਗੁਰੂ ਮਹਾਰਾਜ ਨੂੰ ਚਰਨਾਂ ਤੋਂ ਫੜ ਕੇ ਘਸੀੜ ਕੇ ਪੈਰ ਦੂਜੇ ਪਾਸੇ ਕੀਤੇ, ਪਰ ਉਸ ਵੇਲੇ ਉਹ ਹੈਰਾਨ ਰਹਿ ਗਿਆ, ਜਿਸ ਪਾਸੇ ਗੁਰੂ ਮਹਾਰਾਜ ਦੇ ਚਰਨ ਕਰ ਰਿਹਾ ਤੇ ਮੱਕਾ ਵੀ ਉਸ ਪਾਸੇ ਫਿਰ ਰਿਹਾ, ਮੱਕਾ ਵੀ ਉਸ ਪਾਸੇ ਘੁੰਮ ਰਿਹਾ ਹੈ। ਭਾਈ ਗੁਰਦਾਸ ਜੀ ਨੇ ਸਪਸ਼ਟ ਲਿਖਿਆ, ਫੇਰਿਆ ਮੱਕਾ ਕਲਾ ਦਿਖਾਈ। ਹੁਣ ਜਿਹੜੇ ਲੋਕ ਜਿਵੇਂ ਭਾਈ ਸਾਹਿਬ ਨੇ ਪਿੱਛੇ ਦੱਸਿਆ, ਜਿਹੜੇ ਗੁਰੂ ਘਰ ਦੀ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਲੋਕ ਨੇ, ਉਹ ਕਹਿੰਦੇ ਕਿਵੇਂ ਹੋ ਸਕਦਾ, ਮੱਕਾ ਕਿਵੇਂ ਫਿਰ ਸਕਦਾ? ਉਹ ਸਾਡੇ ਇਤਿਹਾਸ ਨੂੰ ਹੀ ਹੁਣ ਬਦਲਣ ਲੱਗੀ ਹੋਈ, ਜਿਵੇਂ ਪਹਿਲਾਂ ਹੰਦਾਲੀਏ ਤੇ ਕਬੀਰ ਪੰਥੀਆਂ ਨੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਕੁਝ ਹੁਣ ਵੀ ਨਵੇਂ ਹੰਦਾਲੀਏ ਲੋਕ ਨੇ ਜਿਹੜੇ ਕਹਿੰਦੇ ਨੇ ਨਵੇਂ ਸਿਰੇ ਇਤਿਹਾਸ ਲਿਖਣਾ ਚਾਹੀਦਾ, ਮੱਕਾ ਕਿਵੇਂ ਫਿਰ ਸਕਦਾ, ਸਵਾਲ ਕਰਦੇ ਨੇ। ਵੀ ਹੁਣ ਜਦੋਂ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਫੇਰਿਆ ਮੱਕਾ ਕਲਾ ਦਿਖਾਈ, ਤੇ ਹੁਣ ਅਸੀਂ ਕਿਵੇਂ ਉਸ ਤੋਂ ਮੁਨਕਰ ਹੋ ਸਕਦੇ ਹਾਂ? ਬਾਕੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੀ ਖੋਜ ਕਰਕੇ ਕੁਛ ਗੱਲਾਂ ਫੁੱਟ ਨੋਟ ਲਿਖੇ ਨੇ। ਉਹ ਕਹਿੰਦੇ ਨੇ ਵੀ ਮੁਸਲਮਾਨਾਂ ਦੇ ਆਪਣੇ ਅਕੀਦੇ ਮੁਤਾਬਕ ਉਹਨਾਂ ਦੀਆਂ ਲਿਖਤਾਂ ਦੇ ਅਨੁਸਾਰ 3 ਵਾਰ ਮੱਕਾ ਹਿਲਿਆ, 1 ਵਾਰ ਨਹੀਂ 3 ਵਾਰ ਹਿਲਿਆ। ایک بار ادوں بھی کہندے نے ایک مسلمانوں دے وچوں ایک بادشاہ ہویا ہے ابن عربی اس کا نام لکھا ہے. وہ جدو مکے کی زیارت کرنے واسطے گیا کعبے وچ جدو حج کرنے واسطے پہنچیا اس کے من دے وچ کعبے دے پرتی برے خیال پیدا ہوئے. پھر ایک دم وہ کعبہ آکاش وال نوں گیا. یہ مسلمانوں دیا لکھتوں وچ لکھیا ہوا ہے. اور وہ ایمن عربی جڑا بادشاہ سی بڑا ہنکاری سی کہ اس نوں درشن نہ ہوئے. تے پھر اس نے لکھیا بھی میں یہ سوچا میرے تے خدا کروپ ہو گیا, میرے تے رب ناراض ہو گیا. وہ جڑا کعبہ سی یہ چاہندا سی میرے اتنے ڈیکے مینوں ختم ہی کر دے. اور